ਵਾਹਿਗੁਰੂ ਜੀ ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਕਥੇ ਹੋ ਅਕਥ ਕਹਾਣੀ ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਕਥੇ ਹੋ ਅਕਥ ਕਹਾਣੀ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਤਖਤ ਚਬਰ ਛਤਰ ਦੇ ਮਾਲਕ ਗਿਆਨ ਦੇ ਸਮੁੰਦਰ ਸ਼ਬਦ ਗੁਰੂ ਜਾਗਤ ਜੋਤ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨੇ ਇੱਕ ਬੜੇ ਹੀ ਅਸਚਰਜ ਵੰਡਰਫੁੱਲ ਬਿਸਮਾਦ ਤਰੀਕੇ ਦੇ ਨਾਲ ਸਾਨੂੰ ਜੀਵਨ ਦਿੱਤਾ ਸਰੀਰ ਦਿੱਤਾ ਜਿਸ ਵੇਲੇ ਮਾਤ ਗਰਭ ਸਮੇਂ ਜੋਤ ਟਿਕਾਈ ਉਹ ਵੀ ਹੋ ਵੰਡਰਫੁੱਲ ਐਕਸਪਲੇਨ ਹੀ ਨਹੀਂ ਕੀਤਾ ਜਾ ਸਕਦਾ ਕਿਵੇਂ ਸਰੀਰ ਬਣਿਆ ਭਗਤ ਕਬੀਰ ਜੀ ਨੇ ਬੜਾ ਕਮਾਲ ਦੀ ਬਾਤ ਕਹੀ ਹੈ ਕਬੀਰ ਧੂਲ ਸਕੇਲ ਕਹਿ ਧੂਲ ਮਿੱਟੀ ਬੀਜ ਬੀਜਿਆ ਗਿਆ ਉਹਦੇ ਵਿੱਚੋਂ ਬੂਟਾ ਨਿਕਲਿਆ ਬੂਟੇ ਨੂੰ ਪੱਤੀਆਂ ਫਲ ਫੁੱਲ ਲੱਗੇ ਇਹ ਧਰਤੀ ਦੀ ਮਿੱਟੀ ਖਿੱਚ ਕੇ ਇੱਕ ਫਲ ਬਣਾ ਦਿੱਤਾ ਬੀਜ ਇੱਕ ਬੀਜਿਆ ਸੀ ਉਹ ਜੇ ਬੀਜ ਹਜ਼ਾਰਾਂ ਲੱਗੇ ਪਏ ਨੇ ਬੂਟੇ ਨੂੰ ਸਾਰੀ ਮਿੱਟੀ ਹੋਈ ਖਿੱਚੀ ਗਈ ਹੈ ਬੜੇ ਤਰੀਕੇ ਨਾਲ ਕਬੀਰ ਧੂਲ ਸਕੇਲ ਕਹਿ ਉਹ ਫਲ ਫਸਲਾਂ ਬਣਿਆ ਕਰੋਪਸ ਉਸ ਦਾ ਭੋਜਨ ਬਣਿਆ ਭੋਜਨ ਮਾਂ ਨੇ ਖਾਧਾ ਮਿੱਟੀ ਇੱਕ ਬੀਜ ਰਾਹੀਂ ਫਸਲ ਬਣ ਕੇ ਭੋਜਨ ਬਣ ਕੇ ਮਾਂ ਦੇ ਅੰਦਰ ਗਈ ਭਗਤ ਕਬੀਰ ਜੀ ਕਹਿੰਦੇ ਕਬੀਰ ਧੂਲ ਸਕੇਲ ਕਹਿ ਪੁਰੀਆਂ ਬੰਨ੍ਹਦੀ ਦੇ ਇੱਕ ਪੁੜੀ ਬੰਨ੍ਹ ਦਿੱਤੀ ਇਸ ਦੀ ਪੁਰਾਤਨ ਸਮਿਆਂ ਵਿੱਚ ਵੈਦ ਡਾਕਟਰ ਜਿਹੜੇ ਸਨ ਦਵਾਈ ਦਿੰਦੇ ਔਰ ਹਰ ਟੇਬਲੇਟ ਨੂੰ ਪੀਸ ਕੇ ਦਿੰਦੇ ਸਨ ਪਾਊਡਰ ਬਣਾ ਕੇ ਅਤੇ ਉਸ ਪਾਊਡਰ ਨੂੰ ਕਾਗਜ਼ ਦੇ ਵਿੱਚ ਇਕੱਠਾ ਕਰ ਦਿੰਦੇ ਉਹਨੂੰ ਕਹਿੰਦੇ ਨੇ ਪੁੜੀ ਪੁੜੀ ਬੰਨ੍ਹ ਦੇਣੀ ਪੈਕ ਕਰ ਦੇਣਾ ਜਿਹੜੀ ਮਿੱਟੀ ਧਰਤੀ ਸੀ ਉਹੀ ਮਿੱਟੀ ਬੂਟਾ ਬਣੀ ਫਸਲ ਬਣੀ ਉਹੀ ਮਿੱਟੀ ਭੋਜਨ ਬਣੀ ਭੋਜਨ ਬਣ ਕੇ ਮਾਂ ਦੇ ਅੰਦਰ ਗਈ ਔਰ ਇਹ ਮਿੱਟੀ ਪੈਕ ਕਰ ਦਿੱਤੀ ਗਈ ਪੁੜੀ ਬਣਾ ਦਿੱਤੀ ਗਈ ਕਬੀਰ ਧੂਲ ਸਕੇਲ ਕੈ ਪੁਰੀਆਂ ਬਾਂਧੀ ਦੇ ਚਾਰ ਦਿਵਸ ਕੋ ਪੇਖਣਾ ਅੰਤ ਖੇ ਕੀ ਖੇ ਚਾਰ ਕੁ ਦਿਨਾਂ ਦੀ ਇਹ ਕੀਮਤੀ ਜ਼ਿੰਦਗੀ ਦੇ ਦਿੱਤੀ ਅਖੀਰ ਫਿਰ ਇਹ ਮਿੱਟੀ ਦੀ ਮਿੱਟੀ ਹੈ ਹੈਰਾਨੀ ਦੀ ਬਾਤ ਇਹ ਹੈ ਚਾਰ ਦਿਨਾਂ ਦੀ ਮਿਲੀ ਹੋਈ ਜ਼ਿੰਦਗੀ ਦੀ ਕਦਰ ਨਹੀਂ ਇਹ ਚਾਰ ਦਿਨਾਂ ਦੀ ਮਿਲੀ ਹੋਈ ਜ਼ਿੰਦਗੀ ਦਾ ਰੀਅਲ ਮੋਟਿਵ ਵਿਸਰ ਗਿਆ। ਅਗਰ ਕੋਈ ਮਨੁੱਖ ਧਰਮ ਨੂੰ ਨਹੀਂ ਮੰਨਦਾ, ਰੱਬ ਨੂੰ ਨਹੀਂ ਮੰਨਦਾ, ਨਾਸਤਿਕ ਸੋਚ ਰੱਖਦਾ ਪਰ ਦਿਮਾਗ ਹੋਵੇ ਉਹਦੇ ਕੋਲ, ਉਹ ਵੀ ਸਹਿਮਤ ਹੈ ਕਿ ਇਸ ਜ਼ਿੰਦਗੀ ਦਾ ਰੀਅਲ ਮੋਟਿਵ ਹੈ ਪੀਸ ਆਫ ਮਾਇੰਡ। ਰੱਬ ਨੂੰ ਨਾ ਮੰਨਣ ਵਾਲਾ ਵੀ ਇਸ ਨੂੰ ਮੰਨਦਾ ਹੈ। ਇੰਜ ਕਹਿ ਦਿਓ, ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਜਿਹੜੇ ਸਾਰੀ ਐਨਰਜੀ ਦਿਮਾਗ ਤੋਂ ਦਿਮਾਗ ਨਾਲ ਲਾ ਕੇ ਔਰ ਕੰਮ ਲੈਂਦੇ ਨੇ, ਇੱਕ ਉਹ ਨੇ ਜਿਹੜੇ ਅੰਦਰਲੀ ਐਨਰਜੀ ਨੂੰ ਹਿਰਦੇ ਦੇ ਤਲ 'ਤੇ ਵਰਤਦੇ ਨੇ। ਹਾਰਟ ਮਾਇੰਡ ਦੋ ਚੀਜ਼ਾਂ ਨੇ। ਹਾਰਟ ਦੇ ਵਿੱਚ ਥੋਟ ਹੈ, ਸੋਚ ਹੈ, ਵਾਹਿਗੁਰੂ। ਮਾਇੰਡ ਦੇ ਵਿੱਚ ਥੋਟ ਹੈ, ਸੋਚ, ਹਾਰਟ ਦੇ ਵਿੱਚ ਫੀਲਿੰਗ ਹੈ, ਅਹਿਸਾਸ, ਰੀਅਲਾਈਜੇਸ਼ਨ। ਰੀਅਲਾਈਜ਼ ਮਾਇੰਡ ਨਹੀਂ ਕਰਦਾ, ਨੋਟ ਕਰਿਓ, ਰੀਅਲਾਈਜ਼ ਹਾਰਟ ਕਰਦਾ ਹੈ। ਸੋਚਦਾ ਹਿਰਦਾ ਨਹੀਂ, ਹਾਰਟ ਸੋਚਦਾ ਨਹੀਂ ਹੈ, ਸੋਚਦਾ ਮਾਇੰਡ ਹੈ। ਅੰਦਰ ਰੱਬ ਬੈਠਾ ਹੈ, ਰੱਬ ਸਰਬ ਸ਼ਕਤੀਮਾਨ ਹੈ, ਆਲ ਮਾਈਟੀ, ਸੁਪਰੀਮ ਪਾਵਰਫੁੱਲ, ਸਭ ਤੋਂ ਵੱਡੀ ਸ਼ਕਤੀ, ਮੇਨ ਪਾਵਰ ਅੰਦਰ ਹੋਣ ਕਰਕੇ ਉਹਦੀ ਐਨਰਜੀ ਬਹੁਤ ਹੈ। ਬਹੁਤ ਭਾਰੀ ਸ਼ਕਤੀਆਂ ਨੇ ਇਸ ਸਰੀਰ ਦੇ ਅੰਦਰ। ਤਿੰਨ ਤਰ੍ਹਾਂ ਦੇ ਲੋਕ ਨੇ, ਇੱਕ ਉਹ ਜਿਨ੍ਹਾਂ ਨੇ ਉਹ ਪਾਵਰ ਇੱਥੇ ਆ ਕੇ ਬਿਲਕੁਲ ਨਸ਼ਟ ਕਰ ਦਿੱਤੀ ਹੈ, ਗਵਾ ਦਿੱਤੀ ਹੈ, ਅੰਦਰਲੀ ਐਨਰਜੀ ਨੂੰ ਖਰਚ ਕੀਤਾ ਹੈ, ਖਤਮ ਕੀਤਾ ਹੈ, ਵਿਅਰਥ ਸੁੱਟ ਦਿੱਤਾ ਹੈ ਨਿੰਦਾ ਦੀਆਂ ਵਿਚਾਰਾਂ ਵਿੱਚ। ਕਿਸੇ ਨੇ ਇਸ ਕੀਮਤੀ ਐਨਰਜੀ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਹੈ, ਨਸ਼ਿਆਂ ਵਿੱਚ। ਕਿਸੇ ਨੇ ਇਸ ਐਨਰਜੀ ਨੂੰ ਸੁੱਟ ਦਿੱਤਾ ਹੈ ਸਵਾਦਾਂ ਵਿੱਚ। ਜੀਵਨ ਮਿਲਿਆ ਸੀ, ਜੀਵਨ ਜਿਉਂਆ ਹੈ ਔਰ ਹਾਰ ਕੇ ਗਿਆ ਹੈ, ਜਿੱਤਿਆ ਨਹੀਂ, ਗਵਾ ਲਿਆ। ਦੂਸਰੇ ਉਹ ਨੇ ਜਿਨ੍ਹਾਂ ਨੇ ਇਸ ਐਨਰਜੀ ਨੂੰ ਵਰਤਿਆ ਹੈ ਦਿਮਾਗ ਨਾਲ। ਐਨਰਜੀ ਵਰਤਣ ਸਮੇਂ ਟਾਰਗੇਟ ਸੀ ਮਟੀਰੀਅਲਿਜ਼ਮ, ਰੱਬ ਦਾ ਸਾਰਾ ਬਣਾਇਆ ਹੋਇਆ ਸਿਸਟਮ, 5 ਐਲੀਮੈਂਟਸ, ਮਿੱਟੀ, ਧਰਤੀ, ਅਰਥ, ਅਤੇ ਇਸ ਧਰਤੀ ਤੋਂ ਮਿੱਟੀ ਨਾਲ ਬਣਿਆ ਹੋਇਆ ਸਾਰਾ ਮਟੀਰੀਅਲ। ਦੂਸਰਾ ਫਾਇਰ, ਅੱਗ, ਸੂਰਜ, ਅਤੇ ਉਸ ਸੂਰਜ ਦੀਆਂ ਕਿਰਨਾਂ ਦੇ ਨਾਲ, ਸੂਰਜ ਦੀ ਅੱਗ ਦੇ ਨਾਲ, ਉਸ ਦੀ ਵਾਈਬ੍ਰੇਸ਼ਨ ਦੇ ਨਾਲ ਪੈਦਾ ਹੋਇਆ ਸਾਰਾ ਮਟੀਰੀਅਲ। ਤੀਸਰਾ ਵਾਟਰ, ਪਾਣੀ, ਸਮੁੰਦਰ, ਅਤੇ ਸਮੁੰਦਰ ਦੇ ਪਾਣੀ ਨੂੰ ਵਾਸ਼ਪੀਕਰਨ ਹੋ ਕੇ ਪਹਾੜਾਂ 'ਤੇ ਆਈਸ ਬਣ ਕੇ, ਪਿੰਗਲ ਕੇ ਪਾਣੀ ਬਣ ਕੇ ਅਤੇ ਬਾਰਿਸ਼ ਬਣ ਕੇ ਬਣਿਆ ਹੋਇਆ ਸਾਰਾ ਮਟੀਰੀਅਲ। ਚੌਥਾ ਹੈ ਹਵਾ, ਏਅਰ। ਹਵਾ ਚੱਲਦੀ, ਇਸ ਹਵਾ ਤੋਂ ਵੀ ਬਹੁਤ ਕੁਛ ਬਣਦਾ ਹੈ, ਸ਼ਾਇਦ ਤੁਸੀਂ ਕਦੀ ਨਾ ਸੋਚਿਆ ਹੋਵੇ। ਹਵਾ ਦੇ ਨਾਲ ਕਿਸੇ ਦੇ ਅੰਦਰ ਅੱਗ ਮਚਾਈ ਜਾ ਸਕਦੀ ਹੈ, ਹਵਾ ਦੇ ਨਾਲ ਕਿਸੇ ਦੇ ਅੰਦਰ ਲੱਗੀ ਅੱਗ ਬੁਝਾਈ ਜਾ ਸਕਦੀ। ਜਦੋਂ ਅਸੀਂ ਬੋਲਦੇ ਹਾਂ ਨਾ, ਕਦੀ ਪਰਖ ਕੇ ਦੇਖਿਓ, ਅੰਦਰ ਸਵਾਸ ਖਿੱਚਦੇ ਬੋਲ ਕੇ ਦਿਖਾਓ, ਕੋਈ ਵੀ ਸ਼ਬਦ ਬੋਲ ਕੇ ਦਿਖਾਓ, ਕੋਈ ਅੱਖਰ ਬੋਲ ਕੇ ਦਿਖਾਓ, ਏ ਬੀ ਸੀ, ਪਰ ਸਵਾਸ ਅੰਦਰ ਖਿੱਚੋ, ਉਸ ਵੇਲੇ ਨਹੀਂ ਬੋਲਿਆ ਜਾਏਗਾ। ਪਹਿਲਾਂ ਸਵਾਸ ਅੰਦਰ ਖਿੱਚਿਆ ਜਾਂਦਾ, ਬਾਹਰੋਂ ਹਵਾ ਅੰਦਰ ਰਿਜ਼ਰਵ ਕੀਤੀ ਜਾਂਦੀ, ਫਿਰ ਹਵਾ ਛੱਡੀ ਜਾਂਦੀ ਹੈ ਬਾਹਰ ਨੂੰ, ਉਸ ਵੇਲੇ ਬੋਲ ਬੋਲੇ ਜਾਂਦੇ ਨੇ, ਬੋਲੇ ਹੋਏ ਬੋਲ। ਇਹਦੀ ਫ੍ਰੀਕੁਐਂਸੀ ਕਿਲੋ ਹਾਰਟਸ ਤੋਂ ਚੇਂਜ ਕਰਕੇ, ਡਾਇਵਰਟ ਕਰਕੇ ਇਸ ਮਾਈਕ ਰਾਹੀਂ, ਸਪੀਕਰਾਂ ਰਾਹੀਂ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ, ਹੈ ਹਵਾ। ਹਵਾ ਦੇ ਅੰਦਰ ਬੋਲ ਮਿਕਸ ਹੋ ਜਾਂਦੇ ਨੇ, ਕੁਝ ਬੋਲ ਐਸੇ ਨੇ ਸਾਹਮਣੇ ਵਾਲੇ ਦੇ ਅੰਦਰ ਅੱਗ ਮਚਾ ਦਿੰਦੇ ਨੇ, ਅੱਗ ਲਾ ਦਿੰਦੇ, ਮੈਨੂੰ ਕਿਹਾ ਤੇ ਕਿਹਾ ਹੀ ਕਿਉਂ ਹੈ। ਕੁਛ ਬੋਲ ਪਿਤਾ ਸਮਾਨ ਬਜ਼ੁਰਗਾਂ ਦੇ ਕੋਲ ਹੁੰਦੇ ਨੇ, ਮੇਰੀਆਂ ਮਾਵਾਂ ਦੇ ਕੋਲ ਹੁੰਦੇ ਨੇ, ਉਹ ਬੋਲ ਬੜੇ ਠੰਡੇ ਹੁੰਦੇ ਨੇ ਔਰ ਅੱਗ ਮੱਚੀ ਹੋਈ ਨੂੰ ਠਾਰ ਦਿੰਦੇ ਨੇ, ਬੇਟਾ ਬੈਠ, ਕੂਲ ਡਾਊਨ ਹੋ, ਥਿੰਕ। ਮੈਂ ਬੇਨਤੀ ਕਰਾਂ, ਕੁਝ ਬਜ਼ੁਰਗ ਐਸੇ ਹੁੰਦੇ ਨੇ ਜਿਨ੍ਹਾਂ ਕੋਲ ਬੈਠ ਜਾਓ, ਹਿਰਦਾ ਸ਼ਾਂਤ ਕਰ ਦਿੰਦੇ ਨੇ, समझ लगती है इन्हों के अंदर ठंडक है। कुछ ऐसे जीवन भी होंगे ने खिमा करनी जिन्हों के कोल बैठो तो अंदरों दम घुटता है। गुरु रहमत कर, मिट्टी पानी हवा अग, पंजवा है स्पेस खाली जगह आकाश सकाई, फाइव एलीमेंट्स पांच तत्त ते पांच तत्तां तो बनया हुआ मटीरियल जिन्हां ने अंदरली एनर्जी अपने दिमाग राही इस मटीरियलिज्म ते लाई उहदा नाम है सैंस। एक ज्ञान का एक हिस्सा है सैंस, एक आम ज्ञान है, तुहानू भी है मैनू भी है सारयां नू ज्ञान है। वह ज्ञान मंगया होया चुकया होया कितों चुराया होया उधारा लिया होया किसी तो सुन के सिखिया है किसी तो पढ़ के सिखिया है किसी तो देख के सिखिया है साडा नहीं है। कि मैं कर देनी जिन्हें अपनी एनर्जी वरती नहीं उहदे कोल अपना ज्ञान ही नहीं है दूसरों का। यही कारण है मनुख इत्थे खलोता मैनू तो आ क्या सी मैं तो बदलना ही नहीं। जिहड़ा किसी के कहे ते तुल गया उहदे कोल अपनी एनर्जी नहीं है। मेरे घटना चेते आई, कहिंदे कोई मनुख 10 सालां बाद एक दूसरे नूं मिल रहा है, कहिंदा है तू जिउंदा, वो कहिंदा जिउंदा तांयो तेरे सामने खड़ा, कहिंदा मैं ते सुणिया सी तू मर गया, हुण की जवाब देवे, कहिंदा सच दस तू जिउंदा कि मर गया, कहिंदा भलिया मानसा मैं तेरे सामने खड़ा, कहिंदा नहीं जिन्हें मैनूं दस्सिया उह झूठा नहीं हो सकता, मैनूं पक्के बंदे ने दस्सिया तू मर गया सी, हुण हद हो गई जिन्हें दस्सिया उहदे ते भरोसा है तो जिहड़ा सामने खड़ा उहते भरोसा नहीं। इहदे कोल अपनी एनर्जी नहीं है। ऐसे जीवनां दे नाल संसार भरिया पिया जे जिन्हां ने ना एनर्जी दिमाग नाल मटीरियलिज्म ते लाई ते ना उन्होंने अध्यात्मक तल ते लाई। ऐसे जीवन 99% संसार अंदर किन्ना तो सुख माणदे हन जिन्हां ने दिमाग राही मटीरियलिज्म ते ला के लग्जरी फैसिलिटी पैदा की, उन्हां दे पैदा किए हुए इंस्ट्रूमेंट्स के नाल उन्हां दे पैदा किए हुए साधना के नाल मनुख सुख माण रहा। मैं बड़ी स्लो लैवल विच बोल के दूर बैठिया मेरिया भैणां वीरां नूं जे मैं अज गल सुना रहा, ये सुख एम्पलीफायर स्पीकर माइक तैयार करने वालों की मेहनत है, मेरी नहीं। जे तुहानू दूर बैठिया सुन रहा है ये साड़ी मेहनत नहीं आ, सुख सारा जिन्हां ने आ तैयार किया उन्होंने। दूसरे वो ने जिन्हां ने अपनी अंदरली एनर्जी नूं दिमाग राही नहीं हिरदे राही वरत्या है ते वरतदिआं नूं अंदर ही मोड़ लिया। जपो सतनाम, ज्यों ही सुरत बाहर जाएगी एक तो दो, दो तो तीन, तीन तो चार फैलेगी, एक विचार तो दूसरी विचार, दूसरी तो तीसरी विचार, तीसरी तो चौथी स्प्रैड होएगी। एक नूं देखिया दूसरे नूं देखण दा मन करेगा, तीसरे नूं देखण दा मन करेगा, रजेगा ही नहीं। एक नूं सुनिया दूसरे नूं सुनेगा, तीसरे नूं सुनेगा, कन्फ्यूज हो जाएगा। जिन्ना इस एनर्जी नूं वापस कर लिया है तो ख्याल करो रिसाइकलिंग विचों बहुत कुछ है। उन्होंने भी कुछ तैयार किया, ख्याल करो जे दिमागी शक्ति वर्तन वालों ने फैसिलिटी लग्जरी तैयार की, जे जिन्होंने सुरत अंदर लगाए उन्होंने अंदरों जो दुनिया नू मिलिया उहदा नाम है शब्द। शब्द शब्द तुहाडे कोल भी ने, शब्द मेरे कोल भी ने, मैं कह दिया शब्द भाई साहब भाई गुरदास जी कोल भी ने, साडे शब्द बेमायने ने, भाई गुरदास जी के शब्दों में बड़ी कमाल की शक्ति जे, शब्द भाई नंद लाल जी कोल भी ने, शब्द जीसस के अंदरों भी निकले, जीसस के अंदरों निकले शब्द लिखे ना गए। बहुत समा बाद उन्हां शब्दों नूं लभ्या गया ਕਿਤੇ ਲਿਖਿਆ ਹੋਵੇ, ਲੱਭ ਲੱਭ ਕੇ ਸਦੀਆਂ ਬਾਅਦ ਇੱਕ ਗ੍ਰੰਥ ਤਿਆਰ ਕੀਤਾ ਗਿਆ, ਉਹਦਾ ਨਾਮ ਬਾਈਬਲ। ਮੇਰਾ ਸਬਜੈਕਟ ਕੋਈ ਹੋਰ ਸੀ, ਹੁਣ ਜਿੱਦਣ ਨੂੰ ਨਿਕਲ ਗਿਆ, ਕੋਈ ਬਾਤ ਨਹੀਂ, ਇਹ ਵੀ ਕੰਪਲੀਟ ਕਰੀਏ। ਸ਼ਬਦ ਕਦੀ ਹਜ਼ਰਤ ਮੁਹੰਮਦ ਸਾਹਿਬ ਦੇ ਅੰਦਰੋਂ ਵੀ ਨਿਕਲੇ, ਸੰਭਾਲੇ ਨਾ ਗਏ। ਕਹਿੰਦੇ ਨੇ ਖਲੀਫਿਆਂ ਤੋਂ ਸੁਣਿਆ ਮੁਹੰਮਦ ਸਾਹਿਬ ਨੇ ਕੀ ਕਿਹਾ ਸੀ, ਸੁਣ ਸੁਣ ਕੇ ਉਸ ਮਰਿਆਦਾ ਨੂੰ ਲਿਖਿਆ, ਕੁਰਾਨ ਸ਼ਰੀਫ ਆਈ। ਕੁਝ ਲੋਕ ਕਹਿੰਦੇ ਨੇ ਜੋ ਸੁਣਿਆ ਉਹ ਠੀਕ ਨਹੀਂ ਸੁਣਿਆ, ਇਸ ਲਈ ਇਹਨਾਂ ਦੀਆਂ ਨਿਵਾਜ਼ਾਂ ਦੇ ਉੱਪਰ ਕੰਟਰਡਕਟਰੀ ਹੈ। ਕੋਈ 7 ਨਿਵਾਜ਼ਾਂ ਕਹਿੰਦੇ ਨੇ, ਕੋਈ 5 ਕਹਿੰਦੇ ਨੇ, ਉਹ ਕਹਿੰਦੇ ਨੇ ਸੁਨਤ ਸੁਣੀ ਹੋਈ ਬਾਤ ਹੈ। ਤਾਂ ਖੈਰ ਨਾ ਸੰਭਾਲਿਆ ਗਿਆ, ਹਰ ਗ੍ਰੰਥ ਦਾ ਇਹੀ ਹਾਲ ਹੋਇਆ। ਪੀਰ ਪੈਗੰਬਰ ਔਲੀਆਂ ਦੇ ਅੰਦਰੋਂ ਸ਼ਬਦ ਨਿਕਲੇ, ਉਹ ਸ਼ਬਦਾਂ ਨੂੰ ਸੰਭਾਲਣ ਲਈ ਗ੍ਰੰਥ ਬਣਨੇ ਸਨ, ਸਮੇਂ ਸਿਰ ਨਾ ਬਣ ਸਕੇ। ਇੱਕ ਸ਼ਬਦ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅੰਦਰੋਂ ਨਿਕਲਿਆ। ਜਦੋਂ ਵੀ ਗੁਰੂ ਪਾਤਸ਼ਾਹ ਦੇ ਅੰਦਰੋਂ ਸ਼ਬਦ ਨਿਕਲਦਾ ਸੀ, ਸਾਥੀ ਮਰਦਾਨੇ ਨੂੰ ਕਹਿੰਦੇ ਸੀ, ਮਰਦਾਨਿਆਂ ਰਬਾਬ ਟਿਊਨ ਕਰ। ਜਨਮ ਸਾਖੀ ਵਿੱਚ ਸ਼ਬਦ ਆਇਆ ਮਰਦਾਨਿਆਂ ਰਬਾਬ ਛੇੜ, ਛੇੜ ਦੇ ਅਰਥ ਨੇ ਟਿਊਨਿੰਗ ਕਰ। ਤੁਸੀਂ ਦੇਖਦੇ ਹੋ ਜਿਹੜੇ ਐਕਸਪਰਟ ਰਾਗੀ ਹੁੰਦੇ ਨੇ, ਉਹ ਸ਼ਬਦ ਸ਼ੁਰੂ ਕਰਨ ਤੋਂ ਪਹਿਲਾਂ ਤਬਲਾ ਟਿਊਨ ਕਰਵਾਉਂਦੇ ਨੇ। ਤਬਲਾ ਸਿੱਖਣ ਵਾਲੇ ਬਹੁਤ ਹੋਣਗੇ, ਤੁਹਾਡੇ 'ਚੋਂ ਬਹੁਤਿਆਂ ਨੇ ਸਿੱਖਿਆ ਹੋਏਗਾ। ਮੈਂ ਬੇਨਤੀ ਕਰਾਂ, ਤਬਲਾ ਟਿਊਨ ਕਰਨ ਤੋਂ ਬਿਨਾਂ ਤਬਲੇ ਦੀ ਕਲਾ ਨਹੀਂ। ਜਿਹੜੇ ਸਾਜ਼ ਤਾਰਾਂ ਨਾਲ ਵੱਜਦੇ ਨੇ ਉਹਨਾਂ ਨੂੰ ਟਿਊਨ ਕੀਤਾ ਜਾਂਦਾ ਹੈ। ਇੱਕ ਗਾਉਣ ਵਾਲੇ ਦੀ ਕਲਾ ਇੱਥੇ ਖੜੀ ਜੇ ਕਿ ਉਹਦੇ ਸਾਜ਼ ਕਿਤਨੇ ਕੁ ਟਿਊਨਿੰਗ ਨੇ। ਭਾਈ ਮਰਦਾਨਾ ਜੋ ਰਬਾਬ ਦਾ ਮਾਹਰ ਸੀ, ਰਬਾਬ ਟਿਊਨ ਕਰਦਾ ਔਰ ਟਿਊਨ ਕਰਦਿਆਂ ਦੇਖਦਾ ਸੀ ਸਮਾਂ ਕਿਹੜਾ, ਉਸੇ ਸਮੇਂ ਦਾ ਰਾਗ, ਉਹਦੀ ਠਾਠ, ਉਹਦੀ ਤਾਨ, ਉਹਦੀ ਸਰਗਮ ਵਜਾਉਂਦਾ। ਗੁਰੂ ਬਾਬਾ ਗਾ ਦਿੰਦੇ, ਪੰਚਮ ਪਾਤਸ਼ਾਹ ਨੇ ਉਹਨਾਂ ਬੋਲਾਂ ਨੂੰ ਸੰਭਾਲਿਆ। ਉਹ ਬੋਲ ਸਾਡੇ ਅੰਦਰਲੀ ਐਨਰਜੀ ਨੂੰ ਹਿਰਦੇ ਦੇ ਤਲ 'ਤੇ ਵਰਤ ਕੇ ਆਪਣੇ ਅੰਦਰ ਪਰਮਾਤਮਾ ਨਾਲ ਕਿਵੇਂ ਜੁੜਿਆ ਜਾਵੇ, ਉਹਦੇ ਲਈ ਸਬਜੈਕਟ ਹੈ। ਇਸ ਸਬਜੈਕਟ ਦਾ ਨਾਮ ਸਿੱਖੀ ਹੈ। ਖਿਮਾ ਕਰ ਦੇਣੀ, ਜਿਤਨਾ ਚਿਰ ਇਹ ਸਾਡੀ ਐਨਰਜੀ ਅੰਦਰ ਨੂੰ ਮੁੜੇਗੀ ਨਹੀਂ, ਮਨੁੱਖ ਸਿੱਖੀ ਸ਼ਬਦ ਸੁਣਨ ਨੂੰ ਮਨ ਤਿਆਰ ਨਹੀਂ ਹੋਏਗਾ। ਸਿੱਖੀ ਸ਼ੁਰੂ ਹੁੰਦੀ ਹੈ ਗੁਰਦੀਖਿਆ ਤੋਂ। ਸਿੱਖੀ ਦਾ ਸ਼ਿਖਰ ਹੈ ਗੁਰਸਿੱਖਿਆ। ਫਿਰ ਕਿਤੇ ਸਮਾਂ ਮਿਲਿਆ, ਗੁਰਦੀਖਿਆ ਅਤੇ ਗੁਰਸਿੱਖਿਆ ਇਹਨਾਂ 'ਤੇ ਬਾਤ ਸਾਂਝੀ ਕਰਾਂਗੇ। ਐਡਮਿਸ਼ਨ ਤੋਂ ਬਾਤ ਸ਼ੁਰੂ ਹੁੰਦੀ ਹੈ ਅਤੇ ਡਿਗਰੀ 'ਤੇ ਜਾ ਕੇ ਸਮਾਪਤ ਹੁੰਦੀ ਹੈ। ਖਿਆਲ ਕਰਿਓ, ਐਜੂਕੇਸ਼ਨ ਵਿੱਦਿਆ। ਐਡਮਿਸ਼ਨ ਦੀ ਵੀ ਰਿਟਰਨ ਸਲਿੱਪ ਮਿਲਦੀ ਹੈ ਔਰ ਡਿਗਰੀ ਦਾ ਵੀ ਰਿਟਰਨ ਸਰਟੀਫਿਕੇਟ ਮਿਲਦਾ ਜੀ। ਵਿਦਆਊਟ ਐਡਮਿਸ਼ਨ ਡਿਗਰੀ ਗਲਤ ਤਰੀਕੇ ਨਾਲ ਲਈ ਹੋਈ ਹੈ। ਗਲਤ ਤਰੀਕੇ ਨਾਲ ਲਈ ਹੋਈ ਡਿਗਰੀ ਜੋਬ ਦਬਾ ਸਕਦੀ ਹੈ। ਮੈਂ ਬੇਨਤੀ ਕਰਾਂ, ਪੈਸਾ ਕਮਾ ਸਕਦਾ ਹੈ ਪਰ ਜ਼ਿੰਦਗੀ ਦੇ ਖੇਤਰ 'ਚ ਫੇਲ ਹੋਏਗਾ, ਕਿਉਂਕਿ ਜ਼ਿੰਦਗੀ 'ਚ ਬੀਜ ਬੀਜੀ ਬੈਠਾ ਹੈ। ਕੋਈ ਵੀ ਗੁਰੂ ਕਾ ਸਿੱਖ ਗੁਰਦੀਖਿਆ ਤੋਂ ਵਾਂਝਾ ਨਾ ਰਹਿ ਜਾਵੇ, ਸਿੱਖੀ ਤੋਂ ਵਾਂਝਾ ਨਾ ਰਹਿ ਜਾਵੇ, ਉਹਦੇ ਲਈ ਆ 7 ਚੀਜ਼ਾਂ ਮੰਗੀਆਂ ਗਈਆਂ ਅਰਦਾਸ ਵਿੱਚ। ਗੁਰੂ ਕਿਰਪਾ ਕਰ, ਜਿੱਥੇ ਜਿੱਥੇ ਵੀ ਇਹ ਅਰਦਾਸ ਦੇ ਸੈਸ਼ਨ ਹੋਏ, ਫੀਡਬੈਕ ਇਹ ਸਾਹਮਣੇ ਆਉਂਦੀ ਰਹੀ ਹੈ ਹਰ ਥਾਂ 'ਤੇ ਕਿ ਪਿਆਰਿਓ, ਅਸੀਂ ਸਦੀਆਂ ਹੋ ਗਈਆਂ ਅਰਦਾਸ ਪੜ੍ਹਦਿਆਂ, ਅਰਦਾਸ ਸੁਣਦਿਆਂ, ਇਹਦਾ ਮਤਲਬ ਅਸੀਂ ਹਨੇਰੇ 'ਚ ਫਿਰਦੇ ਸੀ। ਹਾਂ, ਜਿਤਨਾ ਚਿਰ ਡੈਪਥ ਵਿੱਚ ਜਾ ਕੇ ਗਿਆਨ ਦੇ ਮੋਤੀ ਨਹੀਂ ਨਿਕਲਣਗੇ ਔਰ ਸਾਡੇ ਹਿਰਦੇ ਤੱਕ ਨਹੀਂ ਪਹੁੰਚਣਗੇ, ਤੇ ਲਾਈਟ ਤੋਂ ਬਿਨਾਂ ਹਨੇਰਾ ਹੀ ਹੈ। ਗੁਰਸਿੱਖਾ, ਤੂੰ ਕਿਹਨੂੰ ਮੱਥਾ ਟੇਕਿਆ ਜੇ? ਗਿਆਨ ਗੁਰੂ ਨੂੰ। ਤੂੰ ਗਿਆਨ ਗੁਰੂ ਨੂੰ ਮੱਥਾ ਟੇਕਦਾ ਹੈ, ਗਿਆਨ ਗੁਰੂ ਦੀ ਪਰਿਕਰਮਾ ਕਰਦਾ ਹੈ, ਤੂੰ ਗਿਆਨ ਗੁਰੂ ਤੋਂ ਮੰਗਦਾ ਹੈ, ਗਿਆਨ ਗੁਰੂ ਦਾ ਸ਼ੁਕਰਾਨਾ ਕਰਦਾ। ਇਹ ਗੱਲ ਹੋਰ ਚੇਤੇ ਆ ਗਈ, ਮੈਂ ਉਹ ਵੀ ਸਾਂਝੀ ਕਰ ਲਵਾਂ। ਹਰ ਮਾਂ, ਹਰ ਪਿਤਾ ਆਪਣੇ ਪੁੱਤਰ ਅਤੇ ਆਪਣੇ ਧੀ ਨੂੰ ਇੱਕ ਗੱਲ 'ਤੇ ਹਰ ਕੋਈ ਸੁਣਾਉਂਦਾ, ਬੇਟਾ ਮੰਗਣਾ ਅਤੇ ਗੁਰੂ ਕੋਲ ਜਾ ਕੇ ਮੰਗ। ਹਰ ਸਿੱਖ ਮਾਂ ਸਿਖਾਉਂਦੀ ਹੈ, ਸਿੱਖ ਪਿਤਾ ਸਿਖਾਉਂਦਾ, ਦੋ ਚੀਜ਼ਾਂ ਰਹਿ ਜਾਂਦੀਆਂ ਨੇ। ਜਦੋਂ ਅਸੀਂ ਐਗਜ਼ਾਮ ਤੋਂ ਪਹਿਲਾਂ ਸਿਖਾਉਂਦੇ ਹਾਂ ਬੇਟਾ ਜਾ ਕੇ ਗੁਰੂ ਤੋਂ ਮੰਗ ਚੰਗੇ ਨੰਬਰ ਆ ਜਾਣ, ਦੂਸਰੀ ਬਾਤ ਸਿਖਾਉਣੀ ਹੈ ਇਹ ਪੁੱਤਰ ਇਹ ਧੀਏ ਰਿਜ਼ਲਟ ਆ ਗਿਆ ਜਾ ਕੇ ਗੁਰੂ ਕੋਲ ਸ਼ੁਕਰਾਨਾ ਕਰ। ਪਰ ਕਿਵੇਂ? ਮੈਂ ਬੱਚਿਆਂ ਦੇ ਛੋਟੇ ਛੋਟੇ ਸੈਸ਼ਨ ਲੈ ਕੇ ਦੇਖੇ ਨੇ, ਫੈਮਿਲੀ ਸੈਸ਼ਨ, ਪਰਿਵਾਰ ਵਿੱਚ ਬੈਠ ਕੇ ਬੱਚਿਆਂ ਦੇ ਸੈਸ਼ਨ ਲੈਣੇ, ਗੁਰਮਤਿ ਕਲਾਸਾਂ ਦੇ ਵਿੱਚ, ਕੈਂਪਾਂ ਦੇ ਵਿੱਚ। ਬੇਟਾ ਸ਼ੁਕਰਾਨਾ ਕਿਵੇਂ ਕਰਨ ਜਾਣਾ? ਪਹਿਲਾਂ ਮੰਗਣ ਜਾਣਾ ਗੁਰੂ ਦੇ ਕੋਲ, ਫਿਰ ਸ਼ੁਕਰਾਨਾ ਕਰਦਿਆਂ ਕਹਿਣਾ ਸਤਿਗੁਰ ਸੱਚੇ ਪਾਤਸ਼ਾਹ ਤੂੰ ਮੈਨੂੰ ਇਹ ਦਾਤ ਦਿੱਤੀ ਜੇ, ਮੈਂ ਸ਼ੁਕਰਾਨਾ ਕਰਨ ਆਇਆ, ਥੈਂਕਸ ਕਹਿਣ ਆਇਆ, ਮੇਰੀ ਵੀਕਨੈਸ ਵੀ ਦੱਸ ਦਿਓ ਜਪੋ ਸਤਨਾ। ਆਹ ਹੈ ਥੈਂਕਸ ਕਰਨ ਦਾ ਤਰੀਕਾ। ਬੱਚੇ ਨੇ ਐਗਜ਼ਾਮ ਦੇ ਲਈ ਅਰਦਾਸ ਕੀਤੀ, ਬੱਚੇ ਨੇ ਨਹੀਂ ਤੇ ਮਾਂ ਨੇ ਕੀਤੀ, ਪਿਤਾ ਨੇ ਕੀਤੀ, ਦਾਦਾ ਨੇ ਕੀਤੀ, ਦਾਦੀ ਨੇ ਕੀਤੀ, ਨਹੀਂ ਮਾਪਿਆਂ ਨੇ ਕੀਤੀ। ਤੇ ਕਦੀ ਫੰਕਸ਼ਨ ਰੱਖਿਆ ਗਿਆ ਕਿ ਐਗਜ਼ਾਮ ਤੋਂ ਪਹਿਲਾਂ ਜਿਹੜੇ ਬੱਚੇ ਐਗਜ਼ਾਮ ਦੇ ਰਹੇ ਨੇ ਆਓ ਉਹਨਾਂ ਲਈ ਚੌਪਈ ਸਾਹਿਬ ਦੇ ਪਾਠ ਹੋ ਰਹੇ ਨੇ, ਅਰਦਾਸ ਹੋਏਗੀ ਸਾਰੇ ਪਹੁੰਚਦੇ ਜੇ, ਜਿਹੜੇ ਨਹੀਂ ਪਹੁੰਚ ਸਕਦੇ ਮਨ ਕਰਕੇ ਕੋਈ ਮਾਇਆ ਭੇਟਾ ਕਰਦਾ ਕੋਈ ਕਿਸ ਤਰੀਕੇ ਨਾਲ, ਹਰ ਇੱਕ ਦੀ ਇੱਛਾ ਮੈਂ ਅਰਦਾਸ ਵਿੱਚ ਸ਼ਾਮਿਲ ਹੋਵਾਂ। ਮੰਗਦੇ ਨੇ, ਮੰਗਣ ਤੋਂ ਬਾਅਦ ਆ ਕਾਰਜ ਰਹਿ ਗਿਆ, ਜਦੋਂ ਰਿਜ਼ਲਟ ਆ ਜਾਵੇ ਕਹਿਣਾ ਸਤਿਗੁਰੂ ਜੀ ਮੈਨੂੰ ਚੰਗੇ ਨੰਬਰ ਮਿਲੇ ਨੇ, ਮੈਂ ਥੈਂਕਸ ਕਰਨ ਆਇਆ, ਮੇਰੀ ਕਮਜ਼ੋਰੀ ਦੱਸੋ। ਤੀਸਰੀ ਬਾਤ, ਜਿਸ ਵੇਲੇ ਗੁਰੂ ਦਾ ਥੈਂਕਸ ਕਰਨਾ ਹੈ, ਜਿਸ ਵੇਲੇ ਗੁਰੂ ਤੋਂ ਵੀਕਨੈਸ ਪੁੱਛਣੀ ਜੇ, ਉਸ ਵੇਲੇ ਉਸ ਵਾਈਬ੍ਰੇਸ਼ਨ ਵਿੱਚ ਬੈਠਣਾ, ਸਤਿਗੁਰੂ ਸੇਮ ਹੀ ਸਮਥਿੰਗ, ਕੁਛ ਤਾਂ ਮੈਨੂੰ ਕਹੋ। ਜਿਤਨਾ ਚਿਰ ਰਿਲਾਈਜ਼ ਨਾ ਹੋਵੇ ਮੈਨੂੰ ਗੁਰੂ ਕਹਿ ਰਹੇ ਨੇ, ਉਤਨਾ ਚਿਰ ਉੱਠਣਾ ਨਹੀਂ। ਜਪੋ ਸਤਨਾਮ, ਸਤਿਗੁਰੂ ਮੈਨੂੰ ਕੁਛ ਕਹੋ। ਫਿਰ ਦੇਖਣਾ ਅੰਦਰ ਕੌਨਸ਼ੀਅਸ ਹੈ, ਅੰਦਰ ਆਤਮਾ ਹੈ, ਜਿਹੜੀ ਵੀਕਨੈਸ ਹੋਈ ਉਹ ਦਿਖਾਈ ਦੇਗੀ। ਜਦੋਂ ਵੀਕਨੈਸ ਦਿਖਾਈ ਦਿੱਤੀ ਸਮਝ ਲੈਣਾ ਗੁਰੂ ਨੇ ਦੇਖ ਲਿਆ ਹੈ, ਅਤੇ ਉਹ ਪ੍ਰਣ ਕਰ ਲਿਆ ਆਪਣੇ ਆਪ ਨਾਲ ਮੇਰੇ ਗੁਰੂ ਨੇ ਅੱਜ ਮੈਨੂੰ ਵੀਕਨੈਸ ਦਿਖਾਈ ਹੈ। ਅਤੇ ਸਭ ਤੋਂ ਪਹਿਲੀ ਵੀਕਨੈਸ ਜੇ ਕੋਈ ਸਿੱਖ ਕਹਾਉਂਦਾ ਹੈ ਉਹਦੇ ਅੰਦਰ ਵੀਕਨੈਸ ਹੈ ਅੰਮ੍ਰਿਤ ਨਾ ਛਕਣ ਦੀ, ਕੋਈ ਕ੍ਰਿਸਚੀਅਨ ਕਹਾਉਂਦਾ ਹੈ ਪਹਿਲੀ ਵੀਕਨੈਸ ਹੈ ਬੈਪਟਾਈਜ਼ਮ ਨਾ ਲੈਣ ਦੀ, ਜੇ ਕੋਈ ਮੁਸਲਮਾਨ ਕਹਾਉਂਦਾ ਹੈ ਪਹਿਲੀ ਵੀਕਨੈਸ ਹੈ ਸੁੰਨਤ ਦੀ, ਅਗਰ ਕੋਈ ਹਿੰਦੂ ਕਹਾਉਂਦਾ ਹੈ ਪਹਿਲੀ ਵੀਕਨੈਸ ਹੈ ਜਨੇਊ ਨਾ ਪਹਿਨਣ ਦੀ। ਇਹਨੂੰ ਦੂਸਰੇ ਪਾਸੇ ਲੈ ਲਓ, ਅਗਰ ਕੋਈ ਸਟੂਡੈਂਟ ਕਹਾਉਂਦਾ ਹੈ ਤਾਂ ਪਹਿਲੀ ਵੀਕਨੈਸ ਹੈ ਐਡਮਿਸ਼ਨ ਨਾ ਲੈਣ ਦੀ, ਅਗਰ ਕੋਈ ਪੇਸ਼ੈਂਟ ਕਹਾਉਂਦਾ ਹੈ ਤਾਂ ਪਹਿਲੀ ਵੀਕਨੈਸ ਹੈ ਡਾਕਟਰ ਦੇ ਕੋਲ ਐਡਮਿਟ ਨਾ ਹੋਣ ਦੀ, ਅਗਰ ਕੋਈ ਜੋਬ ਕਰਨੀ ਚਾਹੁੰਦਾ ਹੈ ਤਾਂ ਪਹਿਲੀ ਵੀਕਨੈਸ ਹੈ ਇੰਟਰਵਿਊ ਵਿੱਚ ਨਾ ਬੈਠਣ ਦੀ। ਹਰ ਪਾਸੇ ਸਟਾਰਟਿੰਗ ਹੁੰਦੀ ਜੇ, ਸਟਾਰਟਿੰਗ ਸਭ ਤੋਂ ਪਹਿਲੀ ਵੀਕਨੈਸ ਹੁੰਦੀ ਜੇ। ਜਪੋ ਸਾਹਿਬ, ਕਿਸੇ ਸਿੱਖ ਦੇ ਅੰਦਰ ਇੱਥੇ ਗੱਲ ਹੋਰ ਵੀ ਨੋਟ ਕਰ ਲੈਣੀ, ਜਿਤਨਾ ਚਿਰ ਜ਼ਿੰਦਗੀ ਜਿਉਵਾਂਗੇ ਵੀਕਨੈਸਿਸ ਰਹਿਣਗੀਆਂ, ਕੋਈ ਵੀ ਸੰਪੂਰਨ ਨਹੀਂ ਹੋ ਸਕਦਾ। ਗੁਰੂ ਦੀ ਬਾਣੀ ਪੜ੍ਹ ਕੇ ਦੇਖਣਾ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਹਰ ਮਨੁੱਖ ਭੁੱਲਾਂ ਕਰਦਾ, ਮੈਂ ਵੀ ਕਰਦਾ, ਹਰ ਮਨੁੱਖ ਤੋਂ ਹੁੰਦੀਆਂ ਨੇ। ਪਰ ਹਾਂ, ਅਰਦਾਸ ਵਿੱਚ ਮੰਗਿਆ ਗਿਆ ਸਤਿਗੁਰੂ ਇੱਕ ਭੁੱਲ ਤੋਂ ਸਾਰੇ ਬਚ ਜਾਣ। ਜਿਹੜਾ ਸਟੂਡੈਂਟ ਬਣਨਾ ਚਾਹੁੰਦਾ ਹੈ ਠੀਕ ਹੈ ਭੁੱਲਾਂ ਤਾਂ ਹੋਣਗੀਆਂ, ਪਰ ਉਹ ਦਾਖਲਾ ਲੈਣ ਦੀ ਭੁੱਲ ਨਾ ਕਰ ਬੈਠੇ ਜਪੋ ਸਤਨਾਮ, ਡਿਗਰੀ ਨਹੀਂ ਮਿਲੇਗੀ। ਪੇਸ਼ੈਂਟ ਹੈ, ਬਿਮਾਰ ਹੈ ਅਤੇ ਉਹ ਐਡਮਿਟ ਹੋਣ ਦੀ ਭੁੱਲ ਨਾ ਕਰ ਬੈਠੇ, ਡਾਕਟਰ ਕੋਲ ਐਡਮਿਟ ਤਾਂ ਹੋਣਾ ਹੀ ਪਵੇਗਾ। ਇਹ ਬਾਤ ਵੱਖਰੀ ਹੈ, ਡਾਕਟਰ ਕਈ ਵਾਰੀ ਟ੍ਰੀਟਮੈਂਟ ਤੋਂ ਬਾਅਦ ਹੀ ਵਾਪਸ ਤੋਰ ਦਿੰਦਾ ਅਤੇ ਕਈ ਵਾਰੀ ਇਨਡੋਰ ਭੇਜ ਦਿੰਦਾ ਹੈ। ਇਸੇ ਪ੍ਰਕਾਰ ਇੱਕ ਗੁਰੂ ਕਾ ਸਿੱਖ ਇਸ ਭੁੱਲ ਤੋਂ ਬਚ ਜਾਵੇ, ਸਭ ਤੋਂ ਪਹਿਲੀ ਭੁੱਲ ਗੁਰੂ ਪਿਆਰ ਵਾਲਿਓ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਸਾ ਜੀ ਦੀ ਵਾਰ ਵਿੱਚ ਲਿਖਿਆ ਹੈ, ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਤੋਂ ਵੀਕਨੈਸ ਦਿਖਾਈ ਦੇਗੀ। ਮੈਂ ਤੇ ਹਾਲੇ ਗੁਰੂ ਨਾਲ ਰਿਸ਼ਤਾ ਹੀ ਨਹੀਂ ਜੋੜਿਆ। ਤੁਸੀਂ ਦੇਖੋਗੇ ਮੈਰਿਜ ਹੁੰਦੀ ਜੇ, ਮੈਰਿਜ ਮੈਂਟਲੀ ਅਟੈਚਮੈਂਟ, ਮੈਰਿਜ ਫਿਜ਼ੀਕਲੀ ਅਟੈਚਮੈਂਟ, ਪਰ ਉਸ ਤੋਂ ਪਹਿਲਾਂ ਵੀ ਐਡਮਿਸ਼ਨ ਹੈ। ਹਿੰਦੂ ਫੇਰੇ ਕਹਿ ਦਿੰਦੇ ਨੇ, ਮੁਸਲਮਾਨ ਨਿਕਾਹ ਕਹਿ ਦਿੰਦੇ ਨੇ, ਸਿੱਖ ਆਨੰਦ ਕਾਰਜ ਕਹਿ ਦਿੰਦੇ ਨੇ, ਮਾਡਰਨ ਲੋਕ ਕੋਰਟ ਮੈਰਿਜ ਕਹਿ ਦਿੰਦੇ ਨੇ, ਪਰ ਸਟਾਰਟਿੰਗ ਸਟਾਰਟਿੰਗ ਹੈ ਜਪੋ ਸਤਨਾਮ। ਕੋਰਟ ਮੈਰਿਜ ਤੋਂ ਬਿਨਾਂ ਕਦੀ ਪਰੂਫ ਕਰਕੇ ਦਿਖਾ ਦੇਵੋ, ਹੁਣ ਤਾਂ ਹੋ ਗਿਆ ਹੈ ਕਿ ਸਰਟੀਫਿਕੇਟ ਕੋਰਟ ਤੋਂ ਮਿਲਦਾ ਹੈ, ਪਰ ਕੋਰਟ ਵੀ ਇਹ ਗੱਲ ਕਹਿੰਦੀ ਹੈ ਦਿਖਾ ਪਹਿਲਾਂ ਤੇਰਾ ਪਰੂਫ, ਤੇਰੇ ਕਿੱਥੇ ਆਨੰਦ ਕਾਰਜ ਹੋਏ ਸਨ, हिंदुस्तान के अंदर हिंदू मैरिज एक्ट हुण जो सिख आनंद कार्ज एक्ट है जिदे बारे पाकिस्तान में लागू हो चुके है बाकी हो रहा है कोर्ट भी कहती जे पहला सर्टिफिकेट दिखा सर्टिफिकेट कोर्ट नूं दिखाया जाता है फिर कोर्ट प्रूव कर दी इहदा विआह होया मैं बेनती करा भावें गोदी बच्चा चुकया होवे दोनों पति पत्नी खड़े होणो कहना साडा बच्चा है देख लो डीएनए टैसट करवा लो कोर्ट नहीं मनेगी डीएनए टैसट नूं क्योंकि कोर्ट मनेगी ओनली प्रूफ मैरिज सर्टिफिकेट मन तो बहुत कुछ कहेगा मन कहेगा जे मेरे बच्चे का खून टैसट कर लो डीएनए टैसट कर लो ये दसेगा नहीं जे मैरिज सर्टिफिकेट नहीं तो इलीगल मनिया गया डीएनए टैसट पॉजिटिव टैसट भी इलीगल मनिया इस प्रकार सिख का मन सिखी लई तैयार हो जाए आह बख्शो जी सिखा नू सिखी आ छे दातां असी कल विचारियां सी एक बारी स्क्रीन तो फिर देख लवो मंगया गया है अपने लिए नहीं दूसरों लिए मैं फिर दोहरा दें देखो स्ट्रक्चर नू इंफ्रास्ट्रक्चर की है साडे सामने सीन की है संगत खड़ी हुई है सिख इंट्रोडक्शन दे रहे हैं परमात्मा तू कदी आया सी नानक दी जोत बन के दस सरूपां विच विचरिया सी मैं तेरे ही दसा गुरुआं दे परिवार विचों हाँ मैं शहीदां दे पंज प्यारे चार साहिबजादियां दे परिवार विचों हाँ मैं अमीर पिता दा अमीर पुत्र हाँ मेरे कोले पंजां तख्तां दे मैसेज दी प्रॉपर्टी है मैं मंगन लग्या परमात्मा तैनू ही मंगन लग्या और दुनिया लई मंगन लग्या आ सत चीज़ा मैं मंगन लग्या गुरु के सिखां नू सतगुरु सच्चे पातशाह पहली दात ते सिखी दे दिओ इतना तो मैनू याद है कि कदी पुत्र मंगया सी गुरु तो काश कदी ये भी याद आ जावे कि पुत्र बाद विच मंगया सी सिक्खी पहला मंगी सी अरदास होई तद सी तुहाडे चो बहुतिया ने कदी तंदुरुस्ती मंगी होगी मैं ये कहिंदे बहुत सुने ने जी मैनू किसी ने चौपी साहिब दा पाठ किया मेरा कैंसर हट गया तेरे ते याद है कि तू कैंसर हटन की दात मंगी सी और कैंसर हट गया पर तू ये भुल गया कि सिक्खी भी मंगी सी सिक्खी का कैंसर हाले नहीं हटिया कितने फिर दे जे गुरु अर्जन गुरु नानक देव साहब जी ने आसा जी की वार विच कहा सिखी सिखिया गुर विचार जितना चिर गुरु की विचार डेप्थ विच नहीं जाएगा तू बहुत दूर बैठा जे गुरु तो बहुत दूर बैठा जे इत्थे बस नहीं आ दूसरी दात क्यों मंग दिती गई इत्थे मैं तुहाडा ध्यान खिंचना चाहांगा सिखां नू केस दान हद होगी जे क्या हुंदा ना हिंदुआं नू केस दान बख्श दिओ ते थोड़ी जी बात समझ आउंदी सी इत्थे सिखां नू कह दिता है सिख ते केसां लई खोपरी लुहा लैंदे जे सिख ते केसां लई सिरां दीआं बाजीआं ला दिंदे जे सिख मामा ने ते इन्हां केसां दे सत्कार लई अपने दो दो साल दे पुत्रां दे टोटे करवा के गलां च हार पवा ले सन इत्थे ते चरखड़ियां ते चढ़ गए सन इन्हां नू केसां लई हाँ क्योंकि सिक्खी दे मार्ग तो जद कोई तिलकेगा उस विच पहली वीकनेस जे केसां तो तिलक गया ते सिक्खी तो तिलक गया जे पुसत्र दूसरी बात मैं कह दिया जेड़ी मां जेड़ा पिता अपने बच्चियां नू केसां प्रति बचा के रख गया वह सिक्खी लई तोरन लई पॉसीबिलिटी पैदा होगी एवें नहीं ये शब्द ले बड़े मीटिंगां कर करके खालसे ने कौम दे पतवंते सज्जना ने एक एक शब्द जिवें मोती परोए जांदे ने इंज अरदास बणी जे ज्ञान नहीं एक शब्द मेरे गुरु पातशाह दा हुण रहा नहीं जाएगा मैं वह भी शब्द तुहाडे नाल सांझा कर लवां आप जी ने स्क्रीन तो देखना उते शब्द है असी बारक हाँ बच्चे हाँ मेरे अंदर बैठा होया वाहिगुरु तू मेरा पिता है और मेरा पिता बड़ा अमीर है प्रभु है पंक्ति ध्यान विच करनी हम बारिक पिता प्रभदाता आह मैं जी का पुत्र हाँ प्रभु है दाता देने वाला है पर असी भूलना है बारिक अनक लख बरिया अनठौर नहीं कत जाता हे मेरे वाहिगुरु जी असी भुलदे हाँ क्योंकि असी बच्चे हाँ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਅਨੇਕ ਵਾਰੀ ਭੁੱਲਦੇ ਹਾਂ, ਅਨੇਕ ਵਾਰੀ ਆ। ਪਰ ਵਾਹਿਗੁਰੂ ਜੀ, ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕਿਤੇ ਕੋਈ ਟਿਕਾਣਾ ਵੀ ਨਹੀਂ, ਜਾਈਏ ਤਾਂ ਕਿੱਥੇ ਜਾਈਏ। ਸ਼ਬਦ ਸਤਿਗੁਰਾਂ ਕਮਾਲ ਕਰ ਦਿੱਤੀ ਹੈ ਸ਼ਬਦ ਅੰਦਰ, ਮਲਾਰ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ। ਇਹਦੀ ਇੱਕ ਇੱਕ ਪੰਕਤੀ ਦੇਖਣੀ, ਖੀਰ ਆਧਾਰ ਬਾਰਿਕ ਜਬ ਹੋਤਾ ਹੈ ਤੇ ਖੀਰ ਦੇ ਅਰਥ ਨੇ ਮਿਲਕ। ਜਦੋਂ ਬੱਚਾ ਦੁੱਧ ਪੀਂਦਾ ਹੈ, ਦੁੱਧ ਚੁੰਘਦਾ ਹੈ ਮਾਂ ਦਾ, ਉਹਦਾ ਓਟ ਆਸਰਾ ਮਾਂ ਦਾ ਦੁੱਧ ਹੈ। ਬਿਨ ਖੀਰਾ ਰਹਿਣ ਨਾ ਜਾਈ, ਉਹ ਮਾਂ ਦੇ ਦੁੱਧ ਤੋਂ ਬਿਨਾਂ ਰਹਿ ਨਹੀਂ ਸਕਦਾ। ਮਾਤਾ ਕੰਮ ਕਰਦੀ ਜੇ, ਕੰਮ ਧੰਦੇ ਕਰਦੀ ਹੋਈ, ਸਾਰ ਸੰਭਾਲ ਮਾਤਾ ਮੁੱਖ ਨੀਰਾ, ਪਰ ਉਹ ਬੱਚੇ ਨੂੰ ਦੁੱਧ ਪਿਲਾਉਣ ਦਾ ਸਮਾਂ ਵੀ ਕੱਢਦੀ ਜੇ, ਤਬ ਉਹ ਤ੍ਰਿਪਤ ਹਗਾਈ। ਜਦ ਮਾਂ ਦਾ ਦੁੱਧ ਪੀਂਦਾ ਹੈ ਉਹ ਰੱਜਦਾ ਹੈ। ਆਹ ਮਿਸਾਲ ਸਾਡੇ ਸਾਹਮਣੇ, ਐਗਜ਼ੈਂਪਲ ਸਾਡੇ ਸਾਹਮਣੇ ਹੈ, ਪਰ ਸਾਡੀ ਰਿਐਲਿਟੀ, ਮੇਰਾ ਪਿਤਾ ਪ੍ਰਭੂ ਹੈ, ਅਸੀਂ ਭੁੱਲਾਂ ਕਰਦੇ ਹਾਂ ਅਣਕ ਵਾਰੀ। ਹੁਣ ਦੇਖਿਓ ਅੱਗੇ ਗੁਰੂ ਕਹਿੰਦੇ ਨੇ, ਚੰਚਲ ਮਤ ਬਾਰਿਕ ਬਪਰੇ ਕੀ। ਬੱਚਾ ਬੜਾ ਨੌਟੀ ਹੈ, ਚੰਚਲ ਹੈ, ਟਿਕਦਾ ਹੀ ਨਹੀਂ ਹੈ। ਇਹ ਗੱਲ ਵੱਖਰੀ ਹੈ, ਮਾਂ ਉਲਾਂਭੇ ਦਿੰਦੀ ਜੇ। ਕੁਝ ਪਿਆਰੇ ਸੰਗਤ ਵਿੱਚ ਵੀ ਕਹਿ ਦਿੰਦੇ ਨੇ, ਬੱਚੇ ਨੂੰ ਸੰਭਾਲ ਕੇ ਰੱਖੋ ਜੀ, ਸਾਡਾ ਧਿਆਨ ਖਿੰਡਦਾ। ਮੈਂ ਬੇਨਤੀ ਕਰਾਂ, ਤੁਸੀਂ ਕਦੀ ਸੋਚਿਆ ਹੀ ਨਹੀਂ ਦੋ ਚੀਜ਼ਾਂ, ਫਿਰ ਉਹਨੂੰ ਬੱਚਾ ਕੌਣ ਕਹੇਗਾ ਜੇ ਉਹ ਟੇਕੀ ਜਾਵੇ। ਮੈਂ ਕਾਫੀ ਕੁਛ ਜਦੋਂ ਰਿਸਰਚ ਕਰਕੇ ਦੇਖੀ, ਇੱਕ ਪਾਸੇ ਤੇ ਮਾਂ ਦੇ ਅੰਦਰ ਖਿਆਲ ਆਉਂਦਾ ਜੇ ਮੈਂ ਬੱਚੇ ਨੂੰ ਸੰਗਤ ਵਿੱਚ ਲਿਜਾਵਾਂ, ਸੰਗਤ ਵਿੱਚ ਅਸੀਸ ਮਿਲੇਗੀ, ਦੂਸਰੇ ਪਾਸੇ ਕੁਛ ਕਹਿੰਦੇ ਜੇ ਸਾਡਾ ਧਿਆਨ ਖਿੰਡਾ ਦਿੱਤਾ। ਜਦ ਕੋਈ ਬੱਚਾ ਸ਼ਰਾਰਤ ਕਰਦਾ ਹੈ ਜਾਂ ਇੱਧਰ ਉੱਧਰ ਜਾਂਦਾ ਹੈ, ਧਿਆਨ ਨਾ ਖੰਡਾਇਆ ਕਰੋ, ਸੋਚ ਕੇ ਦੇਖਿਆ ਕਰੋ। ਜਦ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ, ਕਦੀ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਤੇ ਰਿੜਦੇ ਜਾਂਦੇ ਸਨ, ਉਹ ਸਾਖੀ ਕਦੀ ਨਾ ਭੁਲਾਇਓ। ਜਦ ਬੀਬੀ ਭਾਨੀ ਕਹਿੰਦੀ ਸੀ ਜਾ ਕੇ ਮੰਜਾ ਹਿਲਾ ਦਿੱਤਾ ਹੈ, ਕਿਹੜਾ ਪੁਰਖ ਹੈ ਇਹ ਭਾਰੀ ਜਿਹਨੇ ਮੰਜੀ ਹਿਲਾਈ ਸਾਰੀ। ਸਗੋਂ ਹਿਸਟਰੀ ਦਾ ਸੀਨ ਸਾਹਮਣੇ ਲੈ ਆਉਣਾ, ਕਿਉਂਕਿ ਬੱਚਾ ਕੀ ਹੋਇਆ, ਪਹਿਲੀ ਬਾਤ ਮਨੁੱਖ ਭੁੱਲ ਜਾਂਦਾ, ਦੂਸਰੀ ਬਾਤ ਇਹਨੂੰ ਆਪਣਾ ਨਹੀਂ ਪਤਾ, ਤੂੰ ਵੀ ਇੰਝ ਹੀ ਕਰਦਾ ਸੀ, ਜਪੋ ਸਤਨਾਮ, ਭੁੱਲ ਗਿਆ ਅੱਜ ਤੂੰ। ਚੰਚਲ ਮਤ ਬਾਰਕ ਬਪਰੇ ਕੀ, ਆ ਖਿਆਲ ਕਰੇ ਉੱਧਰ, ਸਰਪ ਅਗਨ ਕਰ ਖੇਲਾ, ਬੱਚੇ ਨੂੰ ਪਤਾ ਨਹੀਂ ਹੈ ਕੀ ਕਰਦਾ, ਉਹ ਅੱਗ ਤੇ ਸੱਪ ਦੋਨਾਂ ਨਾਲ ਖੇਲਣਾ ਚਾਹੁੰਦਾ ਹੈ, ਸਨੇਕ ਨਾਲ ਖੇਲੇਗਾ, ਫਾਇਰ ਨਾਲ ਖੇਲੇਗਾ, ਇਹਨੂੰ ਪਤਾ ਨਹੀਂ। ਪਤਾ ਜੀ ਕਿਉਂ? ਕਿਉਂਕਿ ਸੱਪ ਦੇ ਕੋਲ ਸ਼ਾਈਨਿੰਗ ਹੈ ਔਰ ਅੱਗ ਦੇ ਕੋਲ ਮੂਵਮੈਂਟ ਹੈ, ਫਲੇਮਿੰਗ ਮੂਵਮੈਂਟ ਕਰੇਗੀ, ਔਰ ਇਹ ਸਾਡਾ ਮਨ ਹਰ ਵੇਲੇ ਭੱਜਦਾ ਏ ਮੂਵਮੈਂਟ ਵੱਲ, ਹਰ ਵੇਲੇ ਭੱਜਦਾ ਏ ਸ਼ਾਈਨਿੰਗ ਵੱਲ। ਫਿਰ ਹੁੰਦਾ ਕੀ ਹੈ, ਮਾਂ ਨੂੰ ਪਤਾ ਲੱਗ ਜਾਂਦਾ ਹੈ ਮੇਰਾ ਬੱਚਾ ਸੱਪ ਨਾਲ ਖੇਡਣ ਚੱਲਿਆ ਜੇ, ਮੇਰਾ ਬੱਚਾ ਅੱਗ ਨਾਲ ਖੇਡਣ ਚੱਲਿਆ ਏ। ਮਾਤਾ ਪਿਤਾ ਨੂੰ ਜੇ ਪਤਾ ਲੱਗ ਜਾਵੇ, ਮਾਤਾ ਪਿਤਾ ਕੰਠ ਲਾਏ ਰਾਖਾ ਆਨੰਦ ਸਹਿਜ ਦਬ ਖੇਲਾ, ਫਿਰ ਉਹ ਗੋਦੀ ਚੁੱਕ ਲੈਂਦੇ ਜੇ, ਗੋਦੀ ਚੁੱਕਦੇ ਜੇ ਫਿਰ ਖੇਡਦਾ ਜੇ। ਪਰ ਇੱਥੇ ਤੇ ਬਾਤ ਕਹਿ ਦਿੱਤੀ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਅਤੇ ਸਬਾਰਕ ਭੁੱਖ ਕੈਸੀ, ਮੇਰੇ ਅੰਦਰ ਬੈਠਾ ਹੋਇਆ ਰੱਬ ਮੇਰਾ ਪਿਤਾ, ਫਿਰ ਮੈਨੂੰ ਭੁੱਖ ਕਿਸ ਗੱਲ ਦੀ। ਪਤਾ ਜੇ ਕਿਉਂ, ਮੈਨੂੰ ਵਿਸ਼ਵਾਸ ਹੈ ਨਵ ਨਿਧ ਨਾਮ ਨਿਧਾਨ ਗ੍ਰਹਿ ਤੇਰਾ, ਤੂੰ ਮੇਰੇ ਅੰਦਰ ਬੈਠਾ ਹੈ, ਦੁਨੀਆਂ ਦੇ ਨੌ ਖਜ਼ਾਨੇ ਤੇਰੇ ਬਸ ਵਿੱਚ ਨੇ। ਮਨ ਬਾਂਛਾ ਸੋ ਲੈਸੀ, ਮੈਂ ਜੋ ਚਾਹਾਂ ਮੈਨੂੰ ਮਿਲੇਗਾ, ਕਿਉਂਕਿ ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਸ੍ਰਿਸ਼ਟੀ ਦਾ ਮਾਲਕ ਜੇ। ਮੈਨੂੰ ਇਹ ਵੀ ਵਿਸ਼ਵਾਸ ਹੈ ਜੇ ਮੈਂ ਆਪਣੇ ਪਿਤਾ ਨਾਲ ਪਿਆਰ ਕਰਦਾ, ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੇਰੇ ਨਾਲ ਪਿਆਰ ਕਰਦਾ ਜੇ, ਫਿਰ ਉਹਨੇ ਵੀ ਪਿਆਰ ਵਿੱਚ ਆ ਕੇ ਇੱਕ ਬੜੀ ਵੱਡੀ ਕੁਰਬਾਨੀ ਕੀਤੀ ਜੇ ਰੱਬ ਨੇ। ਪਤਾ ਕੀ, ਪੜ੍ਹੋ ਅਗਲੀ ਪੰਕਤੀ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁੱਖ ਮੰਗੈ ਸੋ ਦੇਣਾ। ਮਾਂ ਕਹਿੰਦੀ ਮੈਥੋਂ ਰੋਂਦਾ ਨਹੀਂ ਚੱਲਿਆ ਜਾਂਦਾ ਹੈ, ਪਿਤਾ ਕਹਿੰਦਾ ਮੈਂ ਆਪਣੇ ਪੁੱਤਰ ਨੂੰ ਆਪਣੀ ਧੀ ਨੂੰ ਰੋਂਦੇ ਨਹੀਂ ਦੇਖ ਸਕਦਾ, ਜੋ ਮੰਗਦਾ ਦੇ ਦਿਓ, ਦੇ ਦਿਓ ਕੋਈ ਗੱਲ ਨਹੀਂ, ਕਾਰ ਮੰਗਦਾ ਕੋਈ ਨਹੀਂ ਲੋਨ ਲੈ ਲਾਂਗੇ, ਦੇ ਦਿਓ, ਬਾਈਕ ਮੰਗਦਾ ਦੇ ਦਿਓ ਕੋਈ ਨਹੀਂ। ਕਿਉਂਕਿ ਜਿੱਥੇ ਮਾਂ ਅਤੇ ਪੁੱਤਰ ਦਾ, ਮਾਂ ਅਤੇ ਧੀ ਦਾ, ਪਿਓ ਅਤੇ ਪੁੱਤਰ ਦਾ, ਪਿਓ ਅਤੇ ਧੀ ਦਾ ਪਿਆਰ ਹੈ, ਉੱਥੇ ਕੋਈ ਵੀ ਮਾਪੇ ਬੱਚਿਆਂ ਦੇ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦੇ। ਅਤੇ ਮੈਂ ਬੇਨਤੀ ਕਰਾਂ, ਭਰੋਸਾ ਕਰੋ, ਜੇ ਅੰਦਰੋਂ ਰੱਬ ਨਾਲ ਪਿਆਰ ਬਣ ਜਾਵੇ, ਰੱਬ ਵੀ ਸਾਡੇ ਹੰਝੂ ਨਹੀਂ ਦੇਖ ਸਕਦਾ। ਜਪੋ ਸਤਨਾਮ। ਜਿਸ ਦਿਨ ਗੁਰੂ ਨਾਲ ਪਿਆਰ ਬਣ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਬਣ ਗਿਆ, ਗੁਰੂ ਗ੍ਰੰਥ ਸਾਹਿਬ ਜੀ ਵੀ ਤੁਹਾਡੇ ਹੰਝੂ ਨਹੀਂ ਦੇਖ ਸਕਦੇ। ਮੰਗਣ ਦੀ ਤਾਂ ਬਾਤ ਹੀ ਕੋਈ ਨਹੀਂ, ਇੱਥੇ ਤਾਂ ਹਿਰਦੇ 'ਚੋਂ ਨਿਕਲੀ ਹੋਈ ਤੜਫ ਨਹੀਂ ਇਹ ਮਾਂ ਦੇਖ ਸਕਦੀ। ਪਿਤਾ ਕਿਰਪਾਲ ਆ ਗਿਆ ਇਹ ਦੀਨੀ, ਬਾਰਕ ਮੁੱਖ ਮੰਗ ਹੈ ਸੋ ਦੇਣਾ। ਪਰ ਇੱਧਰ ਤੇ ਕਮਾਲ ਹੀ ਹੋ ਗਈ। ਅੰਦਰ ਬੈਠਾ ਰੱਬ ਕਹਿੰਦਾ ਜੋ ਮੰਗਦਾ ਇਹਨੂੰ ਦੇ ਦਿਓ, ਪਰ ਇਹ ਬਾਲਕ ਤੇ ਇਆਣਾ ਸੀ, ਅੱਜ ਸਿਆਣਾ ਹੋ ਗਿਆ ਕਿਉਂਕਿ ਗੁਰੂ ਮਿਲ ਗਿਆ। ਇਹ ਸਿਆਣਾ ਬਾਲਕ ਕਹਿੰਦਾ ਪਿਤਾ ਮੈਨੂੰ ਤੇ ਤੇਰੇ ਦਰਸ਼ਨ ਚਾਹੀਦੇ ਨੇ ਜਪੁ ਸਤਨਾਮ, ਕੀ ਮੰਗਾਂ। ਪਰਸੋਂ ਕੇ ਚੌਥ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਹੋਰਾਂ ਨੇ ਹੁਕਮਨਾਮੇ ਤੋਂ ਪਹਿਲਾਂ ਇੱਕ ਮੰਗਲ ਪੜਿਆ ਸੀ, ਮੰਮਾ ਮੰਗਣ ਹਾਰਿਆਂ ਨਾ। ਜਿਸ ਵੇਲੇ ਹੁਕਮਨਾਮਾ ਲੈ ਰਹੇ ਸੀ ਇਹਨਾਂ ਪੰਕਤੀਆਂ ਪੜੀਆਂ ਸੀ, ਮੰਮਾ ਮੰਗਣ ਹਾਰਿਆਂ ਨਾ, ਦੇਵਨ ਹਾਰ ਦੇ ਰਹੇ ਹੋ ਸਜਾਨਾ। ਮੰਗਣ ਵਾਲਾ ਤੇ ਬਿਲਕੁਲ ਹੀ ਅਣਜਾਣ, ਉਹਨੂੰ ਪਤਾ ਹੀ ਨਹੀਂ, ਦੇਵਣ ਵਾਲਾ ਦੇਈ ਜਾ ਰਿਹਾ ਦੇਈ ਜਾ ਰਿਹਾ। ਇਹ ਬਾਰਕ ਕਹਿੰਦਾ ਮੇਰੇ ਤੇ ਹਿਰਦੇ ਵਿੱਚ ਤੇਰੇ ਚਰਨਾਂ ਦੀ ਪਿਆਸ ਹੈ, ਮੈਨੂੰ ਤੇਰਾ ਦਰਸ਼ਨ ਚਾਹੀਦਾ। ਹੁਣ ਇੱਥੇ ਬਾਤ ਇੱਕ ਹੋਰ ਵਿਚਾਰਨ ਵਾਲੀ ਹੈ ਜਿਹੜੀ ਅਰਦਾਸ ਨਾਲ ਸੰਬੰਧਿਤ ਮੈਂ ਕਹਿਣੀ ਚਾਹੁੰਦਾ। ਜੋ ਤੇਰਾ ਪਿਤਾ ਗੁਰੂ ਤੈਨੂੰ ਦੇਣਾ ਚਾਹੁੰਦਾ ਤੈਨੂੰ ਉਸ ਦੀ ਪਰਖ ਨਹੀਂ? ਜੋ ਤੂੰ ਮੰਗਣਾ ਚਾਹੁੰਦਾ ਗੁਰੂ ਨੇ ਤੇ ਕਹਿ ਦਿੱਤਾ ਜੋ ਮੰਗਦਾ ਦੇ ਦਿਓ। ਯਾਦ ਕਰਕੇ ਦੇਖੋ ਲਾਈਫ ਹਿਸਟਰੀ 'ਚ ਕੀ ਨਹੀਂ ਮਿਲਿਆ, ਯਾਦ ਕਰਕੇ ਦੇਖੋ ਕੀ ਕੁਛ ਮੰਗਿਆ। ਜੇ ਮੈਂ ਤਾਂ ਆਪਣੀ ਲਾਈਫ ਸਟੋਰੀ ਯਾਦ ਕਰਦਾ ਹਿਰਦਾ ਬੈਰਾਗ ਨਾਲ ਭਰ ਜਾਂਦਾ। ਬਚਪਨ 'ਚ ਪਤਾ ਨਹੀਂ ਸੀ, ਜਾ ਜਾ ਕੇ ਹਰ ਕਲਾਸ ਵਿੱਚ ਮੰਗਦੇ ਸੀ ਚੰਗੇ ਨੰਬਰ ਆ ਜਾਓ ਆ ਜਾਣ, ਅਤੇ ਜਦ ਅੱਜ ਸਕੂਲ ਦੇ ਸਰਟੀਫਿਕੇਟ ਕਾਲਜ ਦੀ ਡਿਗਰੀ। ਮੈਂ ਇੱਕ ਵਾਰੀ ਅੰਬੈਸੀ ਵਿੱਚ ਸਬਮਿਟ ਕਰਵਾਉਣ ਲੱਗਿਆ, ਮੇਰੇ ਅੱਖਾਂ 'ਚੋਂ ਹੰਝੂ ਆ ਗਏ, ਪਰ ਉਹ ਕੀ ਜਾਣੇ ਉਹਨਾਂ ਮੈਨੂੰ ਪੁੱਛਿਆ ਵਾਈ ਆਰ ਯੂ ਕਰਾਇੰਗ, ਮੈਂ ਕਹਿੰਦਾ ਕਰਾਇੰਗ ਨਹੀਂ। ਅੱਜ ਜਿਹੜੀ ਡਿਗਰੀ ਮੈਂ ਐਮਬੈਸੀ ਵਿੱਚ ਦੇ ਰਿਹਾ, ਜਿਸ ਡਿਗਰੀ ਨੂੰ ਦੇਖ ਕੇ ਮੈਨੂੰ ਵੀਜ਼ਾ ਲੱਗਣ ਦੇ ਚਾਂਸ ਬਣਦੇ ਪਏ, ਜੇ ਮੈਂ ਕਦੀ ਗੁਰੂ ਤੋਂ ਮੰਗਦਾ ਸੀ 18 ਸਾਲ ਮੰਗਣ ਤੋਂ ਬਾਅਦ ਕਿਤੇ ਡਿਗਰੀ ਮਿਲੀ ਸੀ। ਜਿਉਂ ਪਹਿਲੀ ਕਲਾਸ ਤੋਂ ਮਾਂ ਨੇ ਭੇਜਣਾ, ਇੱਕ ਸਾਲ 'ਚ 3-3 ਵਾਰੀ ਮੰਗਦੇ ਸੀ, ਫਸਟ ਸਮੈਸਟਰ ਵਿੱਚ ਵੀ ਮੰਗਦੇ, ਸੈਕਿੰਡ ਸਮੈਸਟਰ ਮੰਗਦੇ, ਲਾਸਟ ਜਾ ਕੇ ਮੰਗਦੇ, 3 ਵਾਰੀ ਸਾਲ ਵਿੱਚ ਲਗਾਤਾਰ ਮੰਗਦੇ। 18 ਸਾਲ ਮੰਗਣ ਤੋਂ ਬਾਅਦ ਜਦ ਡਿਗਰੀ ਮਿਲਦੀ, ਜੇ ਖਿਆਲ ਕਰਿਓ ਦੇਵਣ ਵਾਲਾ ਵੀ ਓਵਰਕੋਟ ਪਹਿਨਦਾ ਹੈ, ਲੈਣ ਵਾਲਾ ਵੀ ਓਵਰਕੋਟ ਪਹਿਨਦਾ ਹੈ। ਉਸ ਦਿਨ 'ਤੇ ਯੂਨੀਵਰਸਿਟੀ ਦੀ ਰੌਣਕ ਹੀ ਵੱਖਰੀ ਹੁੰਦੀ ਜੇ। ਪਰ ਜੋ ਗੁਰੂ ਤੈਨੂੰ ਦੇਣਾ ਚਾਹੁੰਦਾ ਜੇ ਤੈਨੂੰ ਉਹਦਾ ਗਿਆਨ ਜ਼ਰੂਰ ਹੋਣਾ ਚਾਹੀਦਾ। ਆ ਗਿਆਨ ਕਰਾਉਣ ਵਾਸਤੇ ਗੁਰਸਿੱਖਾਂ ਨੇ ਆ 7 ਚੀਜ਼ਾਂ ਸਿੱਖ ਨੂੰ ਸਿਖਾਈਆਂ ਨੇ। ਗੁਰਸਿੱਖਾ, ਗੁਰੂ ਤੈਨੂੰ ਸਿੱਖੀ ਦਾਨ ਦੇਣਾ ਚਾਹੁੰਦਾ ਹੈ, ਇਸ ਲਈ ਤੇਰੇ ਲਈ ਨਿੱਤ ਮੰਗਿਆ ਜਾਂਦਾ ਹੈ। ਗੁਰੂ ਤੈਨੂੰ ਕੇਸ ਦਾਨ ਦੇਣਾ ਚਾਹੁੰਦੇ ਹਨ, ਗੁਰੂ ਤੈਨੂੰ ਚਾਹੁੰਦੇ ਨੇ ਇਹਦੇ ਕੋਲ ਰਹਿਤ ਹੋਵੀ ਤਾਂ ਕਿ ਮੈਂ ਇਹਦੇ ਨਾਲ ਪਿਆਰ ਕਰਾਂ, ਕਿਉਂਕਿ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ ਹੈ। ਆ 3 ਚੀਜ਼ਾਂ ਉਤਨਾ ਚਿਰ ਤੈਨੂੰ ਕਦਰ ਨਹੀਂ ਹੋਏਗੀ, ਤੈਨੂੰ ਕੀਮਤ ਨਹੀਂ ਪਤਾ ਲੱਗੇਗੀ, ਜਿਤਨਾ ਚਿਰ ਤੇਰੇ ਕੋਲ ਗਿਆਨ ਨਹੀਂ ਹੈ, ਵਿਵੇਕ ਨਹੀਂ ਹੈ, ਸਪਿਰਚੁਅਲ ਨੌਲੇਜ ਨਹੀਂ ਹੈ, ਗਿਫਟ ਆਫ ਦਾ ਨੌਲੇਜ। ਐਜੂਕੇਸ਼ਨ ਗਿਫਟ ਨਹੀਂ ਹੈ, ਖਿਮਾ ਕਰ ਦੇਣੀ, ਐਜੂਕੇਸ਼ਨ ਗਿਫਟ ਨਹੀਂ ਹੈ। 18 ਸਾਲ ਪੜ੍ਹੇ ਜੇ, ਪਿਤਾ ਨੇ ਪਿੱਤਰ ਕਿਤਨਾ ਖਰਚ ਕੀਤਾ ਜੇ ਕਦੀ ਸੋਚਿਆ? ਮਾਪਿਆਂ ਦਾ ਆਗਿਆਕਾਰੀ ਰਹੇਗਾ ਉਹ ਬੱਚਾ ਜਿਹੜਾ ਯਾਦ ਕਰੇਗਾ ਮੇਰੇ ਮਾਪਿਆਂ ਨੇ ਮੇਰੇ 'ਤੇ ਕਿਤਨਾ ਖਰਚ ਕੀਤਾ ਜੇ 18 ਸਾਲ ਵਿੱਚ, ਕਿਤਨੀ ਮਿਹਨਤ ਕੀਤੀ ਜੇ। ਕਦੀ ਮਾਂ ਟਿਊਸ਼ਨ ਛੱਡ ਕੇ ਜਾਂਦੀ ਪਾਪਾ ਲੈ ਕੇ ਆਉਂਦੇ, ਕਦੀ ਪਾਪਾ ਟਿਊਸ਼ਨ ਛੱਡ ਕੇ ਜਾਂਦੇ ਅਤੇ ਮਾਂ ਲੈ ਕੇ ਆਉਂਦੀ, ਕਿਤਨੀ ਮਿਹਨਤ ਕੀਤੀ ਜੇ। ਗਿਫਟ ਨਹੀਂ ਹੈ, ਮਿਹਨਤ ਨਾਲ ਮਿਲੀ ਹੈ। ਦੁਨੀਆਂ ਦੀ ਹਰ ਚੀਜ਼ ਮਿਹਨਤ ਨਾਲ ਮਿਲੀ ਜੇ, ਪਰ ਸਿੱਖੀ ਮਿਹਨਤ ਨਾਲ ਨਹੀਂ, ਬਖਸ਼ਿਸ਼ ਨਾਲ ਮਿਲੇਗੀ। ਬਖਸ਼ਿਸ਼ ਸਪਿਰਿਚੁਅਲ ਨੌਲੇਜ ਤੋਂ ਬਿਨਾਂ ਆ ਨਹੀਂ ਸਕਦੀ, ਕਿਉਂਕਿ ਗਿਆਨ ਪਹਿਲਾਂ, ਧਿਆਨ ਬਾਅਦ ਵਿੱਚ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਅੰਦਰ, ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 8 ਵਾਰੀ ਗਿਆਨ ਅਤੇ ਧਿਆਨ ਸ਼ਬਦ ਆਇਆ। ਕਦੀ ਸਟੱਡੀ ਕਰ ਲੈਣੀ। ਹੁਣ ਤਾਂ ਕੰਪਿਊਟਰ ਤੋਂ, ਲੈਪਟਾਪ ਤੋਂ ਅਸੀਂ ਕੰਟਰੋਲ ਐਫ ਕਰੀਏ ਅਤੇ ਗਿਆਨ ਧਿਆਨ ਜੇ ਪੰਜਾਬੀ ਫੌਂਟ ਪਤਾ ਹੈ ਅਤੇ ਉਹਨੂੰ ਟਾਈਪ ਕਰਕੇ ਮਾਰ ਦਿਓ, 8 ਦੇ 8 ਲਿਆਏਗਾ। ਨਹੀਂ ਤਾਂ ਤੁਸੀਂ ਸ਼ਬਦ ਗੁਰੂ ਐਕਸਪਲੋਰਰ ਵਿੱਚੋਂ ਮਿਹਨਤ ਕਰ ਸਕਦੇ ਹੋ। 8 ਵਾਰੀ ਗਿਆਨ ਧਿਆਨ ਸ਼ਬਦ ਆਇਆ, ਹਰ ਥਾਂ 'ਤੇ ਪਹਿਲਾਂ ਗਿਆਨ ਸ਼ਬਦ ਆਇਆ, ਬਾਅਦ ਵਿੱਚ ਧਿਆਨ ਆਇਆ। ਫਿਰ ਕੀ ਕਰੇਗਾ ਇਹਦਾ ਗਿਆਨ? ਇਹਨੂੰ ਗਿਆਨ ਕਰਕੇ ਸਿੱਖੀ ਦੀ ਸਮਝ 'ਤੇ ਲੱਗ ਗਈ, ਇਹਨੂੰ ਗਿਆਨ ਕਰਕੇ ਕੇਸਾਂ ਦੀ ਸਮਝ ਵੀ ਲੱਗ ਗਈ, ਇਹਦੇ ਕੋਲ ਗਿਆਨ ਆਇਆ ਰਹਿਤ ਦੀ ਸਮਝ ਵੀ ਲੱਗ ਗਈ, ਪਰ ਇਹਨੂੰ ਭਰੋਸਾ ਨਹੀਂ ਹੈ, ਵਿਸਾਹ ਨਹੀਂ ਹੈ ਗੁਰੂ 'ਤੇ, ਉਹ ਵੀ ਰਹਿ ਗਿਆ, ਇਸ ਲਈ ਆਹ ਵੀ ਮੰਗ ਲਿਆ ਰਹਿ ਨਾ ਜਾਵੇ। ਪਰ ਇਹਦਾ ਭਰੋਸਾ ਟੁੱਟ ਸਕਦਾ ਹੈ, ਇਹਦਾ ਗਿਆਨ ਹੰਕਾਰ ਵੱਲ ਜਾ ਸਕਦਾ ਹੈ, ਇਹ ਸਿੱਖੀ ਕੇਸ ਦਾਨ ਰਹਿਤ ਦਾਨ ਤੋਂ ਦੂਰ ਨਾ ਚਲਿਆ ਜਾਵੇ, ਇਸ ਲਈ ਆ ਸਭ ਤੋਂ ਵੱਡੀ ਦਾਤ ਮੰਗ ਲਈ, ਦਾਨਾ ਸਿਰਦਾਨ ਨਾਮ ਦਾਨ। ਛੇ ਚੀਜ਼ਾਂ ਕੱਲ੍ਹ ਅਸੀਂ ਵਿਚਾਰੀਆਂ ਸੀ, ਅੱਜ ਹੈ ਸੱਤਵੀਂ ਚੀਜ਼, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਆਪ ਜੀ ਨੇ ਇੱਕ ਚੀਜ਼ ਸਕਰੀਨ ਤੋਂ ਦੇਖਣੀ ਹੈ, ਜਦੋਂ ਅਸੀਂ ਅੰਮ੍ਰਿਤਸਰ ਸ਼ਬਦ ਵਰਤਦੇ ਹਾਂ, ਸ਼੍ਰੀ ਹਰਿਮੰਦਰ ਸਾਹਿਬ ਦੀ ਯਾਦ ਆਉਂਦੀ ਜੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਜਦੋਂ ਵੀ ਸਿੱਖ ਦੇ ਅੰਦਰ ਹਰਿਮੰਦਰ ਸਾਹਿਬ ਦੀ ਯਾਦ ਬਣਦੀ ਜੇ, ਇੱਕ ਵਾਰੀ ਆਵਾਜ਼ ਜ਼ਰੂਰ ਆਉਂਦੀ ਜੇ ਕਿ ਅੰਦਰ ਬੈਠੇ ਹੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕੁਛ ਕਹਿ ਰਹੇ ਨੇ, ਮੈਸੇਜ ਹੈ ਸਾਡੇ ਲਈ, ਮਾਡਲ ਹੈ ਸਾਡੇ ਸਾਹਮਣੇ। ਕੀ ਹੈ? ਇੱਥੇ ਚਾਰ ਚੁਫੇਰੇ ਪਾਣੀ ਹੈ, ਅੰਦਰ ਹਰ ਸਮੇਂ ਬਾਣੀ ਹੈ। ਪਾਣੀ ਫਿਜ਼ੀਕਲੀ ਠੰਡਕ ਦਿੰਦਾ ਹੈ, ਫਿਜ਼ੀਕਲੀ ਕੂਲ ਕਰਦਾ ਹੈ, ਬਾਣੀ ਮੈਂਟਲੀ ਔਰ ਹਾਰਟਲੀ ਕੂਲ ਕਰਦੀ ਹੈ। ਜਿਸ ਦੇ ਅੰਦਰ ਬਾਣੀ ਨਹੀਂ ਉਹਦੇ ਅੰਦਰ ਠੰਡ ਨਹੀਂ, ਮੈਂ ਬੇਨਤੀ ਕਰਾਂ, ਅੰਦਰੋਂ ਤਪਿਆ ਹੋਇਆ ਉਂਝ ਨਹੀਂ ਪਤਾ ਲੱਗਦਾ, ਕਿਉਂਕਿ ਉਹਨੇ ਅੱਗ ਛੁਪਾਈ ਹੋਈ ਹੈ। ਪ੍ਰਗਟ ਹੁੰਦੀ ਜੇ ਐਂਗਰ ਵਿੱਚ, ਪ੍ਰਗਟ ਹੁੰਦੀ ਜੇ ਨਫ਼ਰਤ ਵਿੱਚ, ਪ੍ਰਗਟ ਹੁੰਦੀ ਜੇ ਹਉਮੈ ਵਿੱਚ। ਅਤੇ ਜਦੋਂ ਅੱਗ ਪ੍ਰਗਟ ਹੁੰਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਹੈ ਬੜੀ ਕਮਾਲ ਦੀ, ਕਹਿੰਦੇ ਅੱਗ ਇਹਦੇ ਅੰਦਰ ਹੁੰਦੀ ਹੈ, ਇਹਦੇ ਬੋਲ ਬਦਲ ਜਾਂਦੇ ਨੇ, ਬੋਲ ਨੇ ਹਉਂ ਮਾਰੋਂ ਹਉਂ ਬੰਧੋਂ ਛੋਡੋਂ ਮੁੱਖ ਤੇ ਇਹ ਬਿਬਾੜੇ। ਫਿਰ ਕਹਿੰਦਾ ਮੈਂ ਇਸਨੂੰ ਮਾਰਾਂਗਾ, ਮੈਂ ਇਹਨੂੰ ਸਬਕ ਸਿਖਾਵਾਂਗਾ, ਮੈਂ ਇਹਨੂੰ ਆਹ ਕਰਾਂਗਾ। ਇਹਨੂੰ ਪਤਾ ਹੀ ਨਹੀਂ ਹੈ ਤੇਰੇ ਹੱਥ ਵਿੱਚ ਤਾਂ ਸਾਹ ਲੈਣਾ ਵੀ ਨਹੀਂ ਹੈ ਜਪੋ ਸਤਨਾਮ। ਉੱਥੇ ਪਾਣੀ ਹੈ, ਉੱਥੇ ਬਾਣੀ ਹੈ, ਇਹ ਮਾਡਲ ਹੈ। ਤੂੰ ਆ ਅੰਮ੍ਰਿਤ ਦੇ ਸਰ ਵਿੱਚ, ਇੱਕ ਉਹ ਅੰਮ੍ਰਿਤਸਰ ਹੈ, ਇੱਕ ਆਹ ਅੰਮ੍ਰਿਤਸਰ ਹੈ ਗੁਰੂ ਦਾ ਘਰ। ਸੰਗਤ ਤੁਸੀਂ ਮਹਿਸੂਸ ਕੀਤਾ ਹੋਏਗਾ, ਆ 6 ਦਿਨ ਇੰਜ ਲੰਘੇ, ਮੈਂ ਪਹਿਲੇ ਦਿਨ ਸ਼ਬਦ ਵਰਤਿਆ ਸੀ ਅਤੇ 6 ਸਕਿੰਟਾਂ ਮੰਗ ਗਏ। ਜਿਤਨਾ ਚਿਰ ਗੁਰੂ ਦੇ ਦਰ 'ਤੇ ਬੈਠੇ ਹਾਂ, ਇੱਕ ਵਾਈਬ੍ਰੇਸ਼ਨ ਮਿਲ ਰਹੀ ਹੈ। ਮੈਂ ਬੇਨਤੀ ਕਰਾਂ, ਇਹ ਵਾਈਬ੍ਰੇਸ਼ਨ ਜਿਸ ਦੀ ਪਕੜ ਵਿੱਚ ਨਹੀਂ, ਉਹ ਅਰਦਾਸਾਂ ਕਰੋ ਗੁਰੂ ਪਿਆਰ ਵਾਲਿਓ, ਜੇ ਇੱਥੇ ਆ ਕੇ ਮਨ ਬੇਚੈਨ ਹੋ ਜਾਵੇ ਤਾਂ ਬਦਕਿਸਮਤੀ ਜੇ, ਇੱਥੇ ਆ ਕੇ ਮਨ ਭਿੱਜ ਜਾਵੇ ਤਾਂ ਗੁਰੂ ਦੀ ਬਲੈਸਿੰਗ ਜੇ। ਇੱਥੇ ਇੱਕ ਵਾਈਬ੍ਰੇਸ਼ਨ ਹੈ, ਜੇ ਉਸ ਵਾਈਬ੍ਰੇਸ਼ਨ ਨੂੰ ਹਿਰਦੇ ਦੇ ਪਿਆਰ ਨਾਲ ਜੋੜ ਦਿੱਤਾ ਜਾਵੇ ਅਤੇ ਕਥਾ ਕੀਰਤਨ ਸੁਣਦਿਆਂ ਗੁਰੂ ਦੀ ਨਜ਼ਰ ਪਵੇਗੀ, ਆਪਣੀ ਵੀਕਨੈਸ ਦਿਖਾਈ ਦੇਵੇਗੀ। ਜਦੋਂ ਵੀਕਨੈਸ ਦਿਖਾਈ ਦਿੱਤੀ, ਸਮਝ ਲਿਓ ਅੰਦਰਲੇ ਇਸ਼ਨਾਨ ਵਾਸਤੇ ਪਾਣੀ ਤਿਆਰ ਹੋ ਗਿਆ। ਇਸ਼ਨਾਨ ਕਰਨ ਤੋਂ ਪਹਿਲਾਂ ਪਾਣੀ ਚਾਹੀਦਾ ਹੈ। ਇੱਕ ਸ਼ਬਦ ਹੋਰ ਇਸ ਨੂੰ ਨੋਟ ਕਰ ਲੈਣਾ, ਗੁਰਬਾਣੀ ਗੁਰੂ ਦੀਆਂ ਅੱਖਾਂ ਨੇ। ਧਿਆਨ ਦੇਣਾ ਤਿੰਨ ਚੀਜ਼ਾਂ, ਨੰਬਰ 1 ਗੁਰਬਾਣੀ ਗੁਰੂ ਦੀਆਂ ਅੱਖਾਂ ਨੇ, ਨੰਬਰ 2 ਗੁਰਬਾਣੀ ਦੇ ਗਿਆਨ ਨਾਲ ਵੀਕਨੈਸ ਦਿਖਾਈ ਦੇਵੇ ਗੁਰੂ ਦੀ ਨਜ਼ਰ ਹੈ। ਅਤੇ ਜਦੋਂ ਅੰਦਰੋਂ ਇਹ ਆਵਾਜ਼ ਉੱਠੇ ਮੈਂ ਇਹ ਵੀਕਨੈਸ ਦੂਰ ਕਰਨੀ ਹੈ, ਅਰਦਾਸ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਕਿਤਨੀ ਵੱਡੀ ਵੀਕਨੈਸ ਹੈ, ਮੈਂ ਤੇਰੀ ਸਿੱਖੀ ਨਹੀਂ ਲੈ ਸਕਿਆ। ਜਦੋਂ ਅੰਦਰੋਂ ਆਵਾਜ਼ ਉੱਠੇ ਸਤਿਗੁਰੂ ਮੈਂ ਕਿਤਨਾ ਕਮਜ਼ੋਰ ਹੋ ਗਿਆ, ਮੈਂ ਤੇਰਾ ਨਿਤਨੇਮ ਨਹੀਂ ਨਿਭਾ ਰਿਹਾ, ਸਮਝ ਲਓ ਗੁਰੂ ਦੀ ਮਿਹਰ ਹੈ। ਫਿਰ ਤਿੰਨ ਚੀਜ਼ਾਂ, ਗੁਰਬਾਣੀ ਗੁਰੂ ਦੀਆਂ ਅੱਖਾਂ ਨੇ, ਗੁਰਬਾਣੀ ਗਿਆਨ ਨਾਲ ਵੀਕਨੈਸ ਦਿਖਾਈ ਦੇਣੀ ਗੁਰੂ ਦੀ ਨਜ਼ਰ ਹੈ, ਵੀਕਨੈਸ ਨੂੰ ਦੂਰ ਕਰਨ ਵਾਸਤੇ ਮਨ ਤਿਆਰ ਹੋ ਜਾਵੇ ਗੁਰੂ ਦੀ ਮਿਹਰ ਹੈ। ਅਤੇ ਜਿਸ ਦਿਨ ਵੀਕਨੈਸ ਦੂਰ ਹੋ ਗਈ, ਗੁਰੂ ਦੀ ਮਿਹਰ ਦ੍ਰਿਸ਼ਟੀ ਜੇ ਜਪੋ ਸਤਨਾਮ। ਇਸ ਲਈ ਗੁਰੂ ਦੀਆਂ ਅੱਖਾਂ ਤੋਂ ਗੁਰੂ ਦੀ ਮਿਹਰ ਦ੍ਰਿਸ਼ਟੀ ਤੱਕ ਦੀ ਡਿਗਰੀ ਤੱਕ ਪਹੁੰਚਣਾ ਜੇ। ਇਸ ਸਤਸੰਗਤ ਵਿੱਚ ਆਇਆ ਕਰ ਸਿੱਖ ਉਸ ਮਾਡਲ ਤੋਂ। ਕਿਤਨੀ ਕਮਾਲ ਦੀ ਸ਼ਬਦ ਵਰਤੇ ਨੇ, ਬਖਸ਼ੋ ਜੀ ਸਿੱਖਾਂ ਨੂੰ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਉੱਥੇ ਹਿਸਟਰੀ ਕਹਿੰਦੀ ਜੇ ਕਿ ਕਦੀ ਕਾਂ ਸਰੋਵਰ ਵਿੱਚ ਗਏ, ਹੰਸ ਬਣ ਕੇ ਆਏ, ਪਰ ਮਨ ਕਹਿੰਦਾ ਹੋਏਗਾ ਇਜ਼ ਇਟ ਪੋਸੀਬਲ। ਉਹਦਾ ਜਵਾਬ ਹੈ, ਹਿਸਟਰੀ ਨੇ ਤੈਨੂੰ ਇੱਕ ਇਸ਼ਾਰਾ ਦੇ ਦਿੱਤਾ ਹੈ, ਜੇ ਤੇਰਾ ਮਨ ਨਫ਼ਰਤ ਵਿੱਚ ਕਾਲਾ ਹੋ ਗਿਆ, ਇੱਥੇ ਆ ਕੇ ਉਹ ਪਿਆਰ ਵਿੱਚ ਵਾਈਟ ਹੋ ਸਕਦਾ ਹੈ, ਇਹ ਮਨ ਕਾਂ ਤੋਂ ਹੰਸ ਬਣ ਸਕਦਾ ਹੈ। ਜੇ ਇੱਥੇ ਨਾ ਬਣਿਆ ਤਾਂ ਕਿਤੇ ਨਹੀਂ ਬਣੇਗਾ, ਜਿੱਥੇ ਮਰਜ਼ੀ ਭੱਜ ਲੈਣਾ। ਇੱਕ ਬਾਤ ਮੈਂ ਹੋਰ ਸਾਂਝੀ ਕਰ ਲਵਾਂ, ਜਿਸ ਦਿਨ ਸਮਝ ਪੈ ਜਾਵੇ ਕਿ ਮੇਰੇ ਮਨ ਅੰਦਰ ਇੱਕ ਦੋ ਜਾਂ ਤਿੰਨ ਚਾਰ ਲੋਕਾਂ ਪ੍ਰਤੀ ਨਫ਼ਰਤ ਜੀ ਬੈਠ ਗਈ, ਔਰ ਬੈਠਦੀ ਹੈ, ਮੈਂ ਬੇਨਤੀ ਕਰਾਂ, ਇਹ ਨਿੱਤ ਬਣਦੀ ਹੈ, ਕੋਈ ਇੰਸਲਟ ਕਰ ਜਾਵੇ ਨਾ ਅੰਦਰੋਂ ਮਨ ਕਾਲਾ ਹੋ ਜਾਂਦਾ ਹੈ, ਗਲਤੀ ਉਹਨੇ ਕੀਤੀ ਹੈ, ਕਾਲਾ ਮੈਂ ਹੋ ਗਿਆ, ਕਮਜ਼ੋਰੀ ਮੇਰੀ ਹੈ। ਕੋਈ ਬੰਦਾ ਸਾਡੀ ਵਿਚਾਰਧਾਰਾ ਨੂੰ ਫੋਲੋ ਨਾ ਕਰੇ ਤਾਂ ਮਨ ਕਾਲਾ ਹੁੰਦਾ ਜੇ, ਫਿਰ ਇਸ ਕਾਲਖ ਨੂੰ ਧੋਣ ਵਾਸਤੇ ਮਨ ਤਦ ਤਿਆਰ ਹੋਏਗਾ ਜੇ ਇਹ ਸੋਚ ਲਿਆ ਜਾਵੇ ਮਨਾ ਮੇਰੇ ਮਨ ਅੰਦਰ ਜਿਹੜੀ ਦੋ ਚਾਰ ਲੋਕਾਂ ਪ੍ਰਤੀ ਨਫ਼ਰਤ ਬੈਠ ਗਈ ਹੈ ਇਹਦਾ ਅਸਰ ਮੇਰੇ ਬੱਚੇ ਦੇ ਉੱਪਰ ਪੈ ਰਿਹਾ ਹੈ, ਜਪੋ ਸਤਨਾਮ, ਬੱਚੇ ਦੇ ਪਿਆਰ ਨਾਲ ਧੋਖਾ ਹੋ ਰਿਹਾ। ਇਸ ਲਈ ਜਿਹੜੀਆਂ ਸਿਆਣੀਆਂ ਮਾਵਾਂ ਨੇ ਜਦੋਂ ਵੀ ਬੱਚਾ ਮਾਤ ਗਰਭ ਵਿੱਚ ਪ੍ਰਵੇਸ਼ ਕਰਦਾ ਜੇ ਤਦ ਤੋਂ ਬਾਣੀ ਸ਼ੁਰੂ ਕਰ ਦਿੰਦੀਆਂ ਸਨ, 9 ਮਹੀਨੇ ਉਹਨਾਂ ਬਾਣੀ ਪੜ੍ਹਨੀ ਤਾਂ ਕਿ ਮੇਰੀ ਵਾਈਬ੍ਰੇਸ਼ਨ ਦਾ ਅਸਰ ਮੇਰੇ ਉਸ ਬੱਚੇ 'ਤੇ ਨਾ ਪਵੇ ਜਿਹੜਾ ਬੱਚਾ ਮੇਰੇ ਘਰ ਵਿੱਚ ਆ ਰਿਹਾ। ਫਿਰ ਬੱਚੇ ਨੂੰ ਦੁੱਧ ਪਿਲਾਉਂਦੇ ਹਾਂ ਕਿਉਂਕਿ ਸਾਡੀ ਵਾਈਬ੍ਰੇਸ਼ਨ ਦਾ ਅਸਰ ਬੱਚੇ 'ਤੇ ਜ਼ਰੂਰ ਪਏਗਾ। ਮਨ ਵਿੱਚ ਚੰਗੇ ਖਿਆਲ, ਮਨ ਵਿੱਚ ਬੁਰੇ ਖਿਆਲ ਦੋਨਾਂ ਦਾ ਅਸਰ ਬੱਚੇ 'ਤੇ ਪੈਂਦਾ ਜੇ ਬਾਅਦ ਵਿੱਚ ਅਸੀਂ ਬੱਚੇ ਦੀ ਕਿਸਮਤ ਨੂੰ ਕੋਸਦੇ ਜੇ। ਇੱਥੇ ਆਣ ਕੇ ਤੈਨੂੰ ਅੰਦਰਲਾ ਮਾਨਸਿਕ ਮੰਡਲ ਧੋਣ ਦੀ ਜੁਗਤ ਆਏਗੀ, ਉਸ ਮਾਡਲ ਤੋਂ ਸਿੱਖ ਲੈ, ਆਹ ਹਰੀ ਦੇ ਮੰਦਰ ਵਿੱਚ ਬੈਠਿਆ ਕਰ, ਇੱਥੇ ਬੈਠ ਕੇ ਮਨ ਨੂੰ ਧੋਣ ਆਇਆ ਕਰ। ਆਹ ਜਿਹੜਾ ਤੂੰ ਪ੍ਰੋਪਰਟੀ ਮੰਗਦਾ ਪਿਆ, ਧਨ ਮੰਗਦਾ ਪਿਆ, ਤੰਦਰੁਸਤੀ ਮੰਗਦਾ ਪਿਆ, ਇਹ ਤਾਂ ਸਭ ਕੁਛ ਤੇਰੇ ਪਿੱਛੇ ਪਿੱਛੇ ਫਿਰੇਗਾ। ਬ੍ਰਹਮ ਬਿੰਦਾ ਹੈ, ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਬਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦਾ ਸਦਾ ਵਸਾਏ। ਦੁੱਖ ਤੋਂ ਡਰਿਆ ਨਾ ਕਰੋ ਪਿਆਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਸਾਨੂੰ ਜਿਹੜਾ ਧਰਮ ਸਿਖਾਇਆ ਗਿਆ ਨਾ, ਠੇਕਾ ਲੈ ਲਿਆ ਦੁੱਖ ਦੂਰ ਕਰਨ ਦਾ, ਗੁਰਬਾਣੀ ਨੇ ਤਾਂ ਹੋਰ ਹੀ ਬਾਤ ਕਹੀ ਜੇ, ਦੁੱਖ ਤੇਰੇ ਲਈ ਮੈਡੀਸਨ ਹੈ। ਮੈਂ ਬੇਨਤੀ ਕਰਾਂ, ਦੁੱਖ ਇਕਨੋਮੀਕਲ ਕ੍ਰਾਈਸਿਸ ਵੀ ਹੋ ਸਕਦਾ ਹੈ, ਦੁੱਖ ਐਕਸੀਡੈਂਟ ਵੀ ਹੋ ਸਕਦਾ ਹੈ, ਦੁੱਖ ਘਰ ਦਾ ਕਲੇਸ਼ ਵੀ ਹੋ ਸਕਦਾ ਹੈ, ਦੁੱਖ ਦੇ ਰੂਪ ਬਹੁਤ ਨੇ, ਦੁੱਖ ਕੋਈ ਵੀ ਹੋਵੇ ਕੁਛ ਸਮਾਂ ਰਹਿੰਦਾ ਹੈ ਫਿਰ ਚਲਿਆ ਜਾਂਦਾ ਹੈ। ਬਿਮਾਰੀ ਇੱਕ ਦੁੱਖ ਹੈ, ਆਉਂਦੀ ਹੈ ਚਲੀ ਜਾਂਦੀ ਹੈ, ਪਰ ਹਰ ਦੁੱਖ ਹਰ ਬਿਮਾਰੀ ਜਾਣ ਤੋਂ ਬਾਅਦ ਬਹੁਤ ਕੁਛ ਸਿਖਾ ਜਾਂਦੀ ਹੈ। ਮੈਨੂੰ ਵੀ ਖਾਂਸੀ ਜ਼ਿੰਦਗੀ 'ਚ ਬਹੁਤ ਵਾਰੀ ਹੋਈ ਸੀ, ਪਰ ਇਸ ਵਾਰੀ ਕਾਫੀ ਕੁਛ ਸਿਖਾ ਕੇ ਗਈ ਹੈ। ਮੈਂ ਅੱਜ ਤੱਕ ਸਵੇਰੇ ਗਰਮ ਪਾਣੀ ਨਹੀਂ ਸੀ ਪੀਂਦਾ ਕਦੀ, ਅਤੇ ਮੈਨੂੰ ਤਾਂ ਗਰਮ ਪਾਣੀ ਪੀਣ ਦੀ ਦਾਤ ਦੇ ਦਿੱਤੀ ਹੈ। ਹਰ ਦੁੱਖ ਕੁਛ ਨਾ ਕੁਛ ਸਿਖਾ ਕੇ ਜਾਂਦਾ ਜੇ, ਬਸ਼ਰਤੇ ਕਿ ਤੇਰੇ ਹਿਰਦੇ ਵਿੱਚ ਸਪਿਰਿਚੁਅਲ ਨੌਲੇਜ ਹੋਵੇ। ਇੱਥੋਂ ਆ ਕੇ ਸਪਿਰਿਚੁਅਲ ਨੌਲੇਜ ਲੈ, ਦੁੱਖਾਂ ਤੋਂ ਡਰਨਾ। ਮੇਰੇ ਗੁਰੂ ਪਾਤਸ਼ਾਹ ਨੇ ਕਿਤੇ ਵੀ ਦੁੱਖਾਂ ਲਈ ਅਰਦਾਸ ਨਹੀਂ ਕੀਤੀ। ਖਿਆਲ ਕਰਿਓ, ਜੇ ਅਰਦਾਸ ਕਰਨੀ ਹੁੰਦੀ ਤਾਂ 33 ਤਵੀ 'ਤੇ ਬੈਠ ਕੇ ਦੁਨੀਆਂ ਦੀ ਅੱਗ ਸਦਾ ਲਈ ਠੰਡੀ ਹੋ ਸਕਦੀ ਸੀ। ਗੁਰੂ ਅਰਦਾਸ ਕਰਦੇ ਜਾਂ ਸਿੱਖ ਵੀ ਅਰਦਾਸ ਕਰਦੇ, ਗੁਰਸਿੱਖਾਂ ਕਿਹਾ ਸੀ ਸਤਿਗੁਰੂ ਅਰਦਾਸ ਲਈ ਤੁਸੀਂ ਰੋਕਿਆ ਜੇ, ਇਜਾਜ਼ਤ ਦਿਓ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੀਏ। ਸਤਿਗੁਰੂ ਕਹਿਣ ਲੱਗੇ ਮੀਆਂ ਮੀਰ, ਤੂੰ ਬੰਦਗੀ ਕਰਨ ਵਾਲਾ ਏ, ਤੂੰ ਕਿਸੇ ਦੀ ਗਲਤੀ ਦੇਖ ਕੇ ਤੇਰਾ ਹਿਰਦਾ ਤਪ ਗਿਆ ਜੇ, ਤੇਰਾ ਕੀ ਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਅੱਜ ਇਹ ਬਾਤ ਸਮਝਾਉਣ ਵਾਲੇ ਗੁਰੂ ਅਰਜਨ ਦੇਵ ਸਾਹਿਬ ਹੀ ਰਹਿ ਗਏ ਨੇ, ਨਹੀਂ ਤੇ ਦੁਨੀਆਂ ਕੀ ਸਮਝਾ ਰਹੀ ਹੈ, ਤੈਨੂੰ ਦੁੱਖ ਹੋਇਆ, ਤੇਰੇ ਤੋਂ ਕੋਈ ਪਾਪ ਹੋਇਆ ਜੇ।